ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨ ਆਵਤ ਨੇਰਾ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਅਬ ਮੈਂ ਕੌਣ ਉਪਾਉ ਕਰੂੰ ਜਿਹ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਪਰੋ ਜਨਮ ਪਾਏ ਕਛ ਭਲੋ ਨਾ ਕੀਨੋ ਤਾਤੇ ਅਦਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਤਰੋਂ ਗੁਰਮਤ ਸੁਣ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ ਕਹੋ ਨਾਨਕ ਪ੍ਰਭ ਬਿਰਦ ਪਛਾਨੋ ਤਬ ਹਉਂ ਪਤਿਤ ਤਰੋਂ ਗੁਰਮਤ ਸੁਨ ਕਛ ਗਿਆਨ ਨ ਉਪਜਿਓ ਪਸ ਜਿਉਂ ਉਦਰ ਪਰੋਂ कहो नानक प्रभ बिरद पछानो, तब हों पतत तरों। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर शोभायमान गुरु सवारे सतसंगी जनों, सतगुरु गुरु रामदास महाराज जी दे पावन पवित्र स्थान सचखंड श्री हरिमंदर साहिब विखे अमृत वेले हजूर ने धन गुरु ग्रंथ साहिब जी ने प्रकाशमान हुंदिया जो शब्द अज मुख वाक हुक्मनामे रूप विच सानू बख्शिश कीता, ए शब्द राग सोरठ अंदर सतगुरु गुरु तेग बहादुर महाराज जी दी पवित्र रचना तो उचारण कीता हुआ है। सोरठ राग अंदर ए बारवां शब्द है। उंज भी सोरठ अंदर गुरु तेग बहादुर जी दे टोटल शब्द ही बारह ने। इस अमृत बचन नू विचारन तो पहला सिर्फ संखेप जिहा भाव है कि अज दी विचार दा विशा प्रकरण जा सब्जेक्ट की होवेगा। पहला तां इस शब्द विच जिउंदे जी जिहड़े लोक सुख दे मित्र ने ਉਹ ਜੀਵਨ ਕਾਲ ਅੰਦਰ ਅੱਖਾਂ ਨਾਲ ਦੇਖਦਿਆਂ ਕੋਈ ਮੁਸੀਬਤ ਕੋਈ ਬੰਦੇ 'ਤੇ ਭੀੜਾ ਆ ਜਾਵੇ ਤਾਂ ਅਕਸਰ ਉਹ ਜਿਉਂਦੇ ਜੀ ਹੀ ਦੁੱਖ ਵਿੱਚ ਸਾਥ ਛੱਡ ਜਾਂਦੇ। ਪਹਿਲਾ ਬਚਨ ਇਉਂ ਕਹਿ ਲਓ ਰਹਾਉ ਦੀਆਂ ਤੁਕਾਂ ਅਤੇ ਉਸ ਤੋਂ ਅਗਲਾ ਪਦਾ। ਦੂਸਰਾ ਇਸ ਸ਼ਬਦ ਵਿੱਚ ਜਿਹੜੇ ਜਿਉਂਦੇ ਸਾਥ ਨਹੀਂ ਛੱਡਦੇ ਦੁੱਖ ਸੁੱਖ ਵਿੱਚ ਸਾਥ ਦੇਈ ਜਾਂਦੇ ਨੇ, ਪਰ ਜਿਸ ਦਿਨ ਮੌਤ ਨੇ ਆਉਣਾ ਅਤੇ ਇੱਕ ਦਿਨ ਉਹਨਾਂ ਨੇ ਵੀ ਸਾਥ ਛੱਡ ਜਾਣਾ ਅਤੇ ਇਕੱਲਾ ਉਹਨਾਂ ਨੇ ਸਾਥ ਨਹੀਂ ਛੱਡਣਾ, ਜਿਸ ਵਕਤ ਮੌਤ ਨੇ ਆਉਣਾ ਅਤੇ ਸਾਡੇ ਸਰੀਰ ਨੇ ਵੀ ਸਾਡਾ ਸਾਥ ਛੱਡ ਜਾਣਾ। ਦੂਸਰਾ ਬਚਨ ਇਹ ਹੈ। ਤੀਸਰਾ ਕਿ ਇਸ ਦੁਨੀਆ ਵਿੱਚ ਕਿਤੇ ਵੀ ਇਨਸਾਨ ਚਲਾ ਜਾਈ ਇੱਥੇ ਜ਼ਿਆਦਾਤਰ ਸਵਾਰਥੀ ਲੋਕਾਂ ਦੇ ਟੋਲੇ ਮਿਲਣਗੇ। ਜੇ ਤੂੰ ਚਾਹੁੰਦਾ ਮੇਰੀ ਜਿੰਦ ਦਾ ਕੋਈ ਮਦਦਗਾਰ ਹੋਵੇ ਤਾਂ ਫਿਰ ਪਰਮਾਤਮਾ ਨੂੰ ਪਿਆਰ ਕਰ, ਪ੍ਰਭੂ ਦੇ ਨਾਮ ਤੋਂ ਬਿਨਾਂ ਤੇਰਾ ਸੰਸਾਰ ਵਿੱਚ ਕੋਈ ਵੀ ਮਦਦਗਾਰ ਨਹੀਂ। ਇਹ ਵੇ ਤਿੰਨ ਹਜ਼ੂਰ ਦੇ ਬਚਨ। ਆਓ ਸਾਧ ਸੰਗਤ ਜੀ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਜਿੱਥੋਂ ਤੱਕ ਆਪਾਂ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਤੋਂ ਕੀਰਤਨ ਬਚਨ ਬਿਲਾਸ ਬੈਠੇ ਘਰਾਂ ਵਿੱਚ ਵੀ ਸੁਣ ਰਹੇ ਹੋ, ਆਪਣੇ ਅੰਦਰ ਨੂੰ ਟਿਕਾਉਣ ਦਾ ਆਪਾਂ ਯਤਨ ਕਰੀਏ। ਗੁਰੂ ਰਾਮਦਾਸ ਸੱਚੀ ਸਰਕਾਰ, ਸੋਢੀ ਸੁਲਤਾਨ ਸਤਿਗੁਰੂ, ਸਿਰ 'ਤੇ ਮਿਹਰ ਭਰਿਆ ਹੱਥ ਰੱਖੋ। ਗਰੀਬ ਨਿਵਾਜ ਪਿਤਾ ਜੀ, ਆਪ ਤਰਸ ਕਰਕੇ ਸ਼ਬਦ ਦੀ ਕਲਾ ਵਰਤਾ ਕੇ ਵਿਚਾਰ ਕਰਾ ਲਵੋ, ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ,
ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਪ੍ਰੀਤਮ ਜਾਨ ਲੇਹੋ ਮਨ ਮਾਹੀ।
ਸਤਿਗੁਰੂ ਗੁਰੂ ਤੇਗ ਬਹਾਦੁਰ ਮਹਾਰਾਜ ਉਹਨਾਂ ਨੇ ਇਸ ਅੰਮ੍ਰਿਤ ਬਚਨ ਦੀ ਪ੍ਰਾਰੰਭਤਾ ਵਿੱਚ ਜੋ ਪਹਿਲੀ ਤੁਕ ਉਚਾਰਨ ਕੀਤੀ, ਪ੍ਰੀਤਮ ਜਾਨ ਲਿਹੋ ਮਨ ਮਾਹੀ। ਪ੍ਰੀਤਮ ਦਾ ਅਰਥ ਹੁੰਦਾ ਹੈ ਪਿਆਰੇ, ਜਾਨ ਲਿਹੋ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ, ਅਤੇ ਸਮਝਣ ਤੋਂ ਬਾਅਦ ਇਹਨੂੰ ਆਪਣੇ ਮਨ ਵਿੱਚ ਟਿਕਾ ਲਵੋ, ਮਾਨਸਿਕ ਪੱਧਰ 'ਤੇ ਇਹਨੂੰ ਸਮਝੋ। ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਮਨ ਵਿੱਚ ਇਹਨੂੰ ਚੰਗੀ ਤਰ੍ਹਾਂ ਸਮਝਣ ਦਾ ਯਤਨ ਕਰ। ਥੋੜ੍ਹੇ ਜੀ ਦਾਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਜੋ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਸ ਸੰਬੰਧੀ ਜ਼ਰੂਰ ਅਰਜ਼ ਕਰ ਦੇਵੇ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜ਼ੂਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਰਾਗਾਂ ਦੇ ਅੰਦਰ 59 ਸ਼ਬਦ ਉਚਾਰਨ ਕੀਤੇ ਹੋਏ ਨੇ। ਇਹ ਜਿਤਨੇ ਸ਼ਬਦ ਨੇ 59 ਦੇ 59 ਸ਼ਬਦ, ਹਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰਹਾਉ ਦੀਆਂ ਤੁਕਾਂ ਬਣਾ ਕੇ ਉਚਾਰਨ ਕੀਤੀਆਂ ਨੇ। 59 ਦੇ 59 ਸ਼ਬਦਾਂ ਵਿੱਚ ਪਹਿਲੀਆਂ ਤੁਕਾਂ ਰਹਾਉ ਦੀਆਂ ਤੁਕਾਂ ਨੇ। ਇਹਨਾਂ 59 ਸ਼ਬਦਾਂ ਦੇ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਰਸਨਾ ਤੋਂ ਹਜ਼ੂਰ ਨੇ 57 ਸ਼ਲੋਕ ਉਚਾਰਨ ਕੀਤੇ, ਜਿਨ੍ਹਾਂ ਨੂੰ ਸ਼ਲੋਕ ਵਾਰਾਂ ਅਤੇ ਵਧੀਕ ਦੇ ਸਰਲੇਖ ਹੇਠੀ ਅਤੇ ਆਮ ਤੌਰ 'ਤੇ ਸਾਡੇ ਸੱਜਣ ਆਪਣੀ ਸਰਲ ਸ਼ਬਦਾਵਲੀ ਵਿੱਚ ਭੋਗਦੇ ਸ਼ਲੋਕ ਵੀ ਸ਼ਬਦ ਵਰਤ ਲੈਂਦੇ ਨੇ। ਉਹ 57 ਸ਼ਲੋਕ ਨੇ ਅਤੇ 59 ਸ਼ਬਦ ਨੇ। ਹਰ ਸ਼ਬਦ ਦੀਆਂ ਆਰੰਭਕ ਤੁਕਾਂ ਹੀ ਰਹਾਉ ਵਾਲੀਆਂ ਤੁਕਾਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਇਹ 59 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਦੇ ਅੰਦਰ ਦਰਜ ਨੇ। ਦੇਖੋ 30 ਰਾਗ ਗੁਰੂ ਅਰਜਨ ਦੇਵ ਜੀ ਤੱਕ, 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਦੀ ਬਾਣੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਕੋਈ ਸ਼ਬਦ ਨਹੀਂ, ਹਜ਼ੂਰ ਗੁਰਦੇਵ ਦੇ 63 ਸ਼ਲੋਕ ਨੇ ਪਰ ਜਿਹੜੇ ਵਾਰਾਂ ਦੇ ਵਿੱਚ ਹਜ਼ੂਰ ਨੇ ਅੰਕਿਤ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ, 63 ਸ਼ਲੋਕ ਨੇ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਰਾਮਦਾਸ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਬਾਣੀ 30-30 ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ 15 ਰਾਗਾਂ ਵਿੱਚ ਹੈ, 14 ਰਾਗ ਤਾਂ ਉਹਨਾਂ 30 ਰਾਗਾਂ ਵਿੱਚ ਹੀ ਵਰਤੇ ਜੋ ਪਹਿਲਾਂ ਦਰਜ ਸਨ, ਪਰ ਇੱਕ 15ਵਾਂ ਰਾਗ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਉਹ ਹੈ ਰਾਗ ਜੈ ਜਾਵੰਤੀ। ਇਸ ਵਿੱਚ ਹਜ਼ੂਰ ਨੇ ਸ਼ਬਦ ਉਚਾਰਨ ਕੀਤੇ। ਆਮ ਤੌਰ 'ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹਾਂਗੇ ਤਾਂ ਸਭ ਤੋਂ ਜ਼ਿਆਦਾ ਜੇ ਭਾਸ਼ਾ ਪੱਖੋਂ ਆਪਾਂ ਦੇਖਾਂਗੇ ਤਾਂ ਇਹਦੇ ਵਿੱਚੋਂ ਸਾਨੂੰ ਜ਼ਿਆਦਾ ਹਿੰਦੀ ਦੀ ਝਲਕ ਪਏਗੀ। ਜੋ ਹਜ਼ੂਰ ਨੇ ਜ਼ਿਆਦਾਤਰ ਬਿੰਬ ਵਰਚੇ ਨੇ ਜਾਂ ਉਦਾਹਰਨਾਂ ਲਈਆਂ ਨੇ, ਉਹਨਾਂ ਵਿੱਚ 45 ਦਾ ਜ਼ਿਕਰ ਹੋਵੇਗਾ ਦ੍ਰੋਪਦੀ ਦਾ, ਉਹਦੇ ਵਿੱਚ ਗਨਕਾ ਦਾ ਜ਼ਿਕਰ ਹੋਵੇਗਾ, ਗਜ ਦਾ ਜ਼ਿਕਰ ਹੋਵੇਗਾ, ਧਰੂ ਦਾ ਜ਼ਿਕਰ ਹੋਵੇਗਾ ਅਤੇ ਅਜ਼ਾਮਲ ਦਾ ਜ਼ਿਕਰ ਮਹਾਰਾਜ ਬਹੁਤ ਥਾਈਂ ਕਰਨਗੇ। ਅਕਸਰ ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੈਰਾਗਮਈ ਬਾਣੀ ਹੈ, ਇਹ ਸੱਚਾਈ ਹੈ। ਪਰਦਾਸ ਇੱਕ ਬੇਨਤੀ ਅਕਸਰ ਕਰਦਾ ਹੈ ਕਿ ਇਸ ਬੈਰਾਗ ਦੇ ਨਾਲ ਦੋ ਸ਼ਬਦ ਆਪਾਂ ਹੋਰ ਜੋੜ ਲਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਪਹਿਲੀ ਗੱਲ ਬੈਰਾਗ ਹੈ, ਦੂਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਤਿਆਗ ਹੈ, ਅਤੇ ਤੀਸਰਾ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ ਹੈ। ਬੈਰਾਗ ਹੈ, ਤਿਆਗ ਹੈ ਔਰ ਅਨੁਰਾਗ ਹੈ। ਥੋੜ੍ਹਾ ਜਿਹਾ ਇਹਨਾਂ ਤਿੰਨ ਸ਼ਬਦਾਂ ਨੂੰ, ਬੈਰਾਗ ਦੇ ਅਰਥ ਉਪਰਾਮਤਾ ਨੇ, ਪਰ ਯਾਦ ਰੱਖਿਓ ਉਹ ਬੈਰਾਗ ਨਹੀਂ ਜਿਹੜਾ ਪੁਰਾਤਨ ਹਿੰਦੁਸਤਾਨ ਦੇ ਅੰਦਰ ਚੱਲਦਾ ਆ ਰਿਹਾ ਸੀ ਕਿ ਪਰਿਵਾਰ ਤੋਂ ਸੰਸਾਰ ਤੋਂ ਦੁਖੀ ਹੋਣਾ, ਪਰਿਵਾਰ ਨੂੰ ਤਿਆਗ ਦੇਣਾ, ਸੰਸਾਰ ਦੇ ਝੰਬੇਲਿਆਂ ਤੋਂ ਜਦੋਂ ਉਲਝ ਜਾਣੇ ਅਤੇ ਇਹਨਾਂ ਨੂੰ ਝੂਠ ਕਹਿ ਕੇ ਆਪਣੇ ਫਰਜ਼ਾਂ ਦੀ ਕੁਤਾਹੀ ਕਰਦਿਆਂ ਆਪਣੇ ਫਰਜ਼ ਨਾ ਨਿਭਾ ਸਕਣੇ ਅਤੇ ਪਰਿਵਾਰ ਨੂੰ ਛੱਡ ਕੇ ਜੰਗਲਾਂ ਨੂੰ ਚਲੇ ਜਾਣਾ, ਇਹੋ ਜਿਹਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦਾ। ਇੱਕ ਸ਼ਬਦ ਜਦੋਂ ਅਸੀਂ ਪੜ੍ਹਾਂਗੇ ਤਾਂ ਉਹਦੇ ਸਾਰੇ ਗੱਲਾਂ ਦਾ ਉੱਤਰ ਦੇਗਾ। ਉਹ ਬੈਰਾਗ ਨਹੀਂ ਜਿਹਨੂੰ ਮਹਾਰਾਜ ਜੀ ਨੇ ਕਿਹਾ ਪੂੰਵਰ ਤਾਪ ਗੇਰੀ ਕੇ ਬਸਦਾ, ਪੂੰਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਪਾ ਦਿਓ, ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ, ਇਹੋ ਜਿਹਾ ਬੈਰਾਗ ਨਹੀਂ। ਜਾਂ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਗ੍ਰਹਿ ਤਜ ਬਨਖੰਡ ਜਾਈਐ ਚੁਣ ਖਾਈਐ ਕੰਦਾ, ਅਜੂ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ, ਉਹ ਬੈਰਾਗ ਕਿਹੜਾ ਹੈ? ਉਹਦੇ ਬਾਰੇ ਜਿਹੜੇ ਲੋਕ ਪਰਿਵਾਰ ਛੱਡ ਕੇ ਦੌੜੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਾਹੇ ਰੇ ਬਨ ਖੋਜਨ ਜਾਈ। ਜੰਗਲ ਵਿੱਚ ਤੋਰਨ ਵਾਲਾ ਬੈਰਾਗ ਨਹੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਪੋਪ ਮੱਧ ਜੋ ਬਾਸ ਬਸਤਾ ਹੈ ਮੂਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਿਤਾਈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਸੰਸਾਰ ਛੱਡਣ ਵਾਲਾ ਨਹੀਂ ਮਹਾਰਾਜ ਕਹਿੰਦੇ ਨੇ ਬੈਰਾਗ ਉਪਰਾਮਤਾ, ਅਤੇ ਬੈਰਾਗ ਨਾਲ ਤਿਆਗ ਸ਼ਬਦ ਬੜਾ ਜੁੜਦਾ ਹੈ। ਜਿੱਥੇ ਬੈਰਾਗ ਆਏਗਾ ਉੱਥੇ ਤਿਆਗ ਜ਼ਰੂਰ ਸ਼ਬਦ ਆਵੇਗਾ, ਕਿਉਂਕਿ ਬੈਰਾਗ ਵਿੱਚੋਂ ਹੀ ਤਿਆਗ ਦਾ ਜਨਮ ਹੋਣਾ ਹੈ। ਅਤੇ ਮਹਾਰਾਜ ਜੀ ਦਾ ਤਿਆਗ ਕੀ ਹੈ? ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ, ਭਾਵੇਂ ਕਿ ਅਸੀਂ ਵਿਚਾਰ ਅਧੀਨ ਸ਼ਬਦ ਦੀ ਹੀ ਵਿਆਖਿਆ ਕਰਨੀ ਹੈ, ਪਰ ਥੋੜ੍ਹੀ ਅੱਜ ਹਜ਼ੂਰ ਦਾ ਬਚਨ ਪਹਿਲੀ ਵਾਰ ਆਇਆ ਹੁਕਮ ਰੂਪ 'ਚ ਇਸ ਜਗ੍ਹਾ 'ਤੇ, ਤਾਂ ਦਾਸ ਅਰਜ਼ ਕਰ ਰਿਹਾ ਹੈ ਕਿ ਉਸ ਬੈਰਾਗ ਵਿੱਚੋਂ ਤਿਆਗ ਸੰਸਾਰ ਦਾ ਨਹੀਂ, ਤਿਆਗ ਪਰਿਵਾਰ ਦਾ ਨਹੀਂ। ਮਹਾਰਾਜ ਨੇ ਬੈਰਾਗ ਵਿੱਚ ਤਿਆਗ ਦੀ ਗੱਲ ਕੀਤੀ, ਕਹਿਣ ਲੱਗੇ ਤੂੰ ਪਰਿਵਾਰ ਨਾ ਤਿਆਗ, ਤੂੰ ਸੰਸਾਰ ਨਾ ਤਿਆਗ, ਜੇ ਤਿਆਗਣ 'ਤੇ ਹੀ ਆਇਆ ਆਪਣੇ ਅੰਦਰ ਦੇ ਵਿਕਾਰਾਂ ਨੂੰ ਤਿਆਗ ਦੇ, ਆਪਣੀ ਵਾਸ਼ਨਾ ਨੂੰ ਛੱਡ। ਦੇਖੋ ਸਭ ਤੋਂ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦਾ ਗੌੜੀ ਰਾਗ ਵਿੱਚ ਹਜ਼ੂਰ ਨੇ ਉਚਾਰਨ ਕੀਤਾ। ਕਦੀ ਧਿਆਨ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹਿਓ। ਆਪ ਵਿੱਚ ਬਹੁਤ ਐਸੇ ਸਿੱਖ ਹੋਣਗੇ ਜਿਹੜੇ ਰੋਜ਼ ਪੜ੍ਹਦੇ ਨੇ, ਅਤੇ ਦਾਸ ਅਕਸਰ ਦਿੱਲੀ ਵੀ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਵਾਲੇ ਦਿਨ ਜਦੋਂ ਵਿਚਾਰ ਕਰਨ ਜਾਂਦਾ ਅਤੇ ਇੱਕ ਬੇਨਤੀ ਕਰਦਾ, ਗੁਰਮੁਖੋ 59 ਸ਼ਬਦ ਅਤੇ 57 ਸ਼ਲੋਕ ਨੇ, ਅਤੇ ਜੇ ਆਪਾਂ 1 ਘੰਟਾ ਲਾਈਏ ਨਾ ਟਿਕ ਕੇ ਤਾਂ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਬਾਣੀ ਦੇ ਦਰਸ਼ਨ ਹੋ ਜਾਂਦੇ ਨੇ। ਅਸਲੀ ਸ਼ਹੀਦੀ ਦਿਵਸ ਮਨਾਇਆ ਜਾਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਗੱਲਾਂ ਕੀਤੀਆਂ ਜਾਣ। ਕਦੀ ਪੜ੍ਹੋ ਪਹਿਲਾ ਸ਼ਬਦ ਅਤੇ ਗੁਰੂ ਤੇਗ ਬਹਾਦਰ ਜੀ ਦਾ ਅੰਤਲਾ ਸ਼ਲੋਕ। ਪਹਿਲਾ ਸ਼ਬਦ
ਅਤੇ 57ਵਾਂ ਸ਼ਲੋਕ ਪਹਿਲੇ ਸ਼ਬਦ ਵਿੱਚ ਹਜ਼ੂਰ ਨੇ ਕਿਹਾ ਕਿ ਭਲੇ ਪੁਰਖੋ ਤਿਆਗ ਦਿਓ ਕਾਮ ਕ੍ਰੋਧ ਲੋਭ ਮੋਹ ਨੂੰ, ਤਿਆਗ ਦਿਓ ਭੈੜੇ ਬੰਦਿਆਂ ਦੀ ਸੰਗਤ ਨੂੰ, ਅਤੇ ਅਖੀਰਲੇ ਸ਼ਲੋਕ ਵਿੱਚ ਕਿਹਾ ਜੇ ਤੂੰ ਮਾਨ ਨੂੰ ਤਿਆਗ ਦੇਵੇਂਗਾ ਤਾਂ ਇੱਕ ਕੰਮ ਕਰੀ, ਪਰਮਾਤਮਾ ਦੇ ਨਾਮ ਨੂੰ ਘੁੱਟ ਕੇ ਪਕੜ ਲੈ। ਦੇਖੋ ਕਦੀ ਕੈਸੀ ਤਰਤੀਬ ਹੈ। ਪਹਿਲਾ ਸ਼ਬਦ ਕਹਿ ਸਾਧੋ ਮਨ ਕਾ ਮਾਨ ਤਿਆਗੋ, ਗੌੜੀ ਰਾਗ ਦਾ ਸਾਧੋ ਦਰ ਤੇ ਭਲੇ ਪੁਰਖੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨਸ ਭਾਗੋ। ਆ ਕਾਮ ਕ੍ਰੋਧ ਅਤੇ ਦੁਰਜਨਾਂ ਦੀ ਸੰਗਤ ਤਿਆਗ ਦਿਓ। ਅਤੇ ਜਦੋਂ 57ਵਾਂ ਸ਼ਲੋਕ ਪੜ੍ਹਿਆ ਤਾਂ ਮਹਾਰਾਜ ਜੀ ਨੇ ਕਿਹਾ ਰਾਮ ਨਾਮ ਉਰ ਮੈਂ ਗਹਿਓ, ਹੁਣ ਤਿਆਗੋ ਦਾ ਅਰਥ ਹੁੰਦਾ ਛੱਡਣਾ ਆਪਾਂ ਸਮਝਦੇ ਹਾਂ, ਅਤੇ ਗਹਿਣ ਦਾ ਅਰਥ ਹੁੰਦਾ ਪਕੜਨਾ। ਕਹਿੰਦੇ ਨੇ ਕਾਮ ਕ੍ਰੋਧ ਅਤੇ ਦੁਰਜਨ ਦੀ ਸੰਗਤ ਤਿਆਗ ਦੇ ਅਤੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਵਿੱਚ ਗ੍ਰਹਿਣ ਕਰ ਲੈ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਤਿਆਗ ਬੈਰਾਗ ਤਿਆਗ ਉਪਰਾਮਤਾ ਵੀ ਹੈ, ਅਤੇ ਦੇਖੋ ਕੈਸਾ ਬੈਰਾਗ ਹੈ। ਅੱਜ ਦਾ ਜਿਹੜਾ ਸ਼ਬਦ ਹੈ ਇਹ ਵੀ ਬੈਰਾਗ ਨਾਲ ਸੰਬੰਧਿਤ ਹੀ ਹੈ, ਪਰ ਇਹਦੇ ਵਿੱਚ ਵੀ ਗ੍ਰਹਿਣ ਕਰਨ ਨੂੰ ਕੁਛ ਗਿਆ ਗਿਆ ਹੈ। ਬੈਰਾਗ ਦੀ ਥਾਂ ਥਾਂ 'ਤੇ ਝਲਕ ਮਿਲਦੀ ਹੈ। ਜਾਗ ਲਿਖੋ ਰੇ ਮਨਾ ਜਾਗ ਲਿਖੋ, ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਮਨ ਰੇ ਕਾਂ ਭਇਓ ਤੈਂ ਬੋਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਹੋਰਾ। ਇਹ ਸਾਰੇ ਜਿਹੜੇ ਸ਼ਬਦ ਨੂੰ ਮੈਂ ਸੰਖੇਪ ਵਿੱਚ ਸਿਰਫ ਅਰਜ਼ ਕਰ ਰਿਹਾ। ਬੈਰਾਗ ਹੈ, ਤਿਆਗ ਹੈ, ਅਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪ੍ਰੇਮ, ਪਰਮਾਤਮਾ ਨਾਲ ਪ੍ਰੇਮ। ਅਤੇ ਗੁਰਦੇਵ ਨੇ ਤਾਂ ਹੀ ਕਿਹਾ ਕਿ ਰੇਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸਨੋ ਅਰ ਗਾਓ ਰਸਨਾ ਕੀਤ। ਤੂੰ ਪਿਆਰ ਕਰ, ਮੁਹੱਬਤ ਕਰ ਉਸ ਪਰਿਪੂਰਨ ਪਰਮਾਤਮਾ ਨੂੰ। ਪਰ ਜਿਹੜਾ ਅੱਜ ਸ਼ਬਦ ਵਿਚਾਰ ਅਧੀਨ ਹੈ ਰਾਗ ਸੋਰਠ ਦਾ, ਇਹਦੇ ਵਿੱਚ ਹਜ਼ੂਰ ਨੇ ਪਹਿਲੀਆਂ ਜੋ ਤੁਕਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ ਉਹ ਅੰਮ੍ਰਿਤ ਬਚਨ ਨੇ। ਪ੍ਰੀਤਮ ਹੇ ਮੇਰੇ ਪਿਆਰੇ, ਜਾਨ ਲਿਖੋ ਮਨ ਮਾਹੀ, ਆਪਣੇ ਮਨ ਅੰਦਰ ਇਸ ਬਾਤ ਨੂੰ ਚੰਗੀ ਤਰ੍ਹਾਂ ਧਾਰਨ ਕਰ, ਇਸ ਗੱਲ ਨੂੰ ਆਪਣੇ ਮਨ ਵਿੱਚ ਟਿਕਾ ਲੈ। ਮਹਾਰਾਜ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਿਹੜੀ ਬਾਤ, ਅਤੇ ਅੱਗੇ ਹਜ਼ੂਰ ਉਹ ਬਚਨ ਕਰਦੇ ਹਨ।
ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਮਹਾਰਾਜ ਕਹਿੰਦੇ ਨੇ ਆਪਣੇ ਸੁਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਸ ਗੱਲ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰ ਲੈ। ਆ ਜਿੰਨਾ ਵੀ ਸੰਸਾਰ, ਜਿੰਨੇ ਵੀ ਸੱਜਣ ਮਿੱਤਰ ਨੇੜੇ ਨੇ, ਬਹੁਤਾਂਤ ਵਿੱਚ ਲੋਕ ਆਪਣੇ ਸੁੱਖ ਕਰਕੇ ਤੇਰੇ ਨਾਲ ਰਿਸ਼ਤੇ ਬਣਾਈ ਬੈਠੇ ਨੇ। ਇਹ ਸੰਸਾਰ ਸੁੱਖ ਕਰਕੇ ਫਸਿਆ ਇੱਕ ਦੂਜੇ ਨਾਲ। ਆਪਣੇ ਸੁੱਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇੱਥੇ ਕੋਈ ਕਿਸੇ ਦਾ ਨਹੀਂ, ਕੋਈ ਸਹਾਰਾ ਬਣਨ ਨੂੰ ਤਿਆਰ ਨਹੀਂ। ਦੇਖੋ ਇਹ ਜਦੋਂ ਅਸੀਂ ਦੋ ਤੁਕਾਂ ਪੜ੍ਹੀਆਂ ਪਹਿਲੇ ਪਦੇ ਦੀਆਂ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਅਤੇ ਮਹਾਰਾਜ ਇਹ ਕੈਸੀ ਖੇਡ ਹੈ। ਅਤੇ ਇਸ ਤੋਂ ਅਗਲੇਰੀਆਂ ਤੁਕਾਂ ਉਹਦੇ ਵਿੱਚ ਗੁਰਦੇਵ ਇਹਦਾ ਹੋਰ ਖੁਲਾਸਾ ਕਰਦੇ ਹਨ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ।
ਸੁਖ ਮੈਂ ਆਨ ਬਹੁਤ ਮਿਲ ਬੈਠਤ, ਹੇ ਪ੍ਰੀਤਮ ਇਹ ਗੱਲ ਸਮਝ, ਜਿਸ ਦਿਨ ਤੇਰੇ ਕੋਲ ਸੁੱਖ ਹੋਵੇਗਾ ਉਸ ਦਿਨ ਤੇਰੇ ਕੋਲ ਅਨੇਕਾਂ ਲੋਕ ਝੁਰਮਟ ਪਾਣਗੇ, ਤੇਰੇ ਚਾਰ ਚੁਫੇਰੇ ਭੀੜ ਬਣਾ ਕੇ ਬੈਠਣਗੇ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ, ਚਾਰੇ ਪਾਸਿਓਂ ਤੈਨੂੰ ਘੇਰ ਕੇ ਰੱਖਣਗੇ।
ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰਾ।
ਜਿਸ ਦਿਨ ਤੇਰੇ ਉੱਤੇ ਬਿਪਤ ਮੁਸੀਬਤ ਪੈ ਗਈ, ਤੇਰੇ 'ਤੇ ਕੋਈ ਭੀੜਾਂ ਆ ਗਈ, ਦੁੱਖ ਤਕਲੀਫ ਆ ਗਿਆ, ਉਸ ਦਿਨ ਕੋਈ ਵੀ ਇਸ ਸੰਸਾਰ ਵਿੱਚੋਂ ਤੇਰੇ ਨੇੜੇ ਟੁੱਕਣ ਨੂੰ ਤਿਆਰ ਨਹੀਂ, ਸਾਥ ਛੱਡ ਜਾਣਗੇ। ਇਹ ਨੇ ਪਹਿਲੀਆਂ ਚਾਰ ਤੁਕਾਂ। ਜਿਨ੍ਹਾਂ ਦਾ ਪ੍ਰਕਰਨ ਸਿਰਫ ਇੱਕੋ ਵੇ। ਦਾਸ ਨੇ ਅਰਜ਼ ਕੀਤੀ, ਅਸੀਂ ਸ਼ਬਦ ਦੇ ਤਿੰਨ ਪੜਾਵਾਂ ਵਿੱਚ ਆਪਾਂ ਅਰਥ ਕਰਾਂਗੇ। ਇੱਕ ਹੈ ਜਿਉਂਦੇ ਜੀ ਲੋਕ ਕਿਵੇਂ ਸਾਥ ਛੱਡਦੇ ਨੇ, ਦੂਜਾ ਹੈ ਕਿ ਮਰਨ ਤੋਂ ਬਾਅਦ ਜੀਵਨ ਸਾਥੀ ਕਿਵੇਂ ਛੱਡਦੇ ਨੇ, ਅਤੇ ਤੀਜਾ ਬਚਨ ਨੇ ਜੇ ਲੋਕਾਂ ਛੱਡ ਹੀ ਜਾਣਾ ਹੈ ਫਿਰ ਉਹਦੇ ਨਾਲ ਮੁਹੱਬਤ ਕਰ ਜਿਹੜਾ ਕਦੀ ਸਾਥ ਨਹੀਂ ਛੱਡਦਾ। ਬੇਨਤੀ ਹੈ ਕਿ ਦੇਖੋ ਸੰਸਾਰ ਦਾ ਬਹੁਤ ਹਿੱਸਾ ਉਹ ਕਿਸੇ ਨਾ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਇੱਕ ਦੂਜੇ ਨੂੰ ਮੁਹੱਬਤ ਕਰਦਾ। ਸੁੱਖ ਵੇਲੇ ਕਦੀ ਆਪਣੇ ਮਿੱਤਰਾਂ ਦੀ ਗਿਣਤੀ ਮਤ ਕਰੋ, ਜਦੋਂ ਵੀ ਕਿਤੇ ਪਰਖਣ ਦਾ ਵੇਲਾ ਆਵੇ ਤਾਂ ਦੁੱਖ ਵਿੱਚ ਪਰਖੋ ਕਿ ਕਿੰਨੇ ਕੁ ਸੱਜਣ ਮੁਸੀਬਤ ਵਿੱਚ ਕਿੰਨੇ ਕੁ ਮੇਰੇ ਬੰਦੇ ਨੇ। ਸੁੱਖ ਵਿੱਚ ਭੀੜਾਂ ਦਿਸਣਗੀਆਂ, ਦੁੱਖ ਦੇ ਅੰਦਰ ਬੰਦਾ ਇਕੱਲਾ ਰਹਿ ਜਾਂਦਾ ਹੈ। ਦਾਸ ਨੇ ਉਸ ਦਿਨ ਅਰਜ਼ ਕੀਤੀ ਸੀ ਕਿ ਦੇਖੋ ਆਪਾਂ ਚਾਨਣ ਵਿੱਚ ਤੁਰਨੇ ਹਾਂ, ਆ ਲਾਈਟ ਦੇ ਚਾਨਣ ਵਿੱਚ ਤੁਰੋ, ਧੁੱਪ ਵਿੱਚ ਚੁਰੋ, ਅਤੇ ਜਿਤਨਾ ਜ਼ਿਆਦਾ ਚਾਨਣ ਹੋਵੇਗਾ ਉਤਨਾ ਸਾਡਾ ਪਰਛਾਵਾਂ ਸੋਹਣਾ ਬਣੇਗਾ। ਜਿੰਨੀ ਲਾਈਟ ਜ਼ਿਆਦਾ ਹੋਵੇਗੀ, ਬਲਬ ਜ਼ਿਆਦਾ ਹੋਣਗੇ, ਉਹਨੇ ਤਨ ਦੇ ਪਰਛਾਵੇਂ ਬਣਨਗੇ। ਪਰਛਾਵੇਂ ਧੁੱਪ ਦੇ ਨੇ, ਹਨੇਰੇ ਦਾ ਕੋਈ ਪਰਛਾਵਾਂ ਨਹੀਂ। ਚਾਨਣ ਵਿੱਚ ਤੁਰਾਂਗੇ ਅਤੇ ਪਿੱਛੇ ਪਿੱਛੇ ਪਰਛਾਵੇਂ ਚੱਲਣਗੇ। ਕਦੀ ਚਾਨਣ ਚਲਾ ਜਾਏ, ਹਨੇਰਾ ਆ ਜਾਏ, ਹਨੇਰੇ ਵਿੱਚ ਤਨ ਦੇ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਸੁੱਖ ਦਾ ਚਾਨਣ ਹੋਵੇਗਾ ਅਤੇ ਸਮਾਜ ਪਰਛਾਵੇਂ ਬਣ ਕੇ ਨਾਲ ਚੱਲਦਾ। ਜਿੱਦਣ ਦੁੱਖ ਦਾ ਹਨੇਰਾ ਆਵੇ ਉਦਣ ਤਾਂ ਪਰਛਾਵੇਂ ਵੀ ਸਾਥ ਛੱਡ ਜਾਂਦੇ। ਬਾਬਰ ਸਿਮਰਤ ਗ੍ਰੰਥ ਦੀ ਉਸ ਦਿਨ ਉਦਾਹਰਨ ਦਿੱਤੀ ਸੀ, ਮੈਂ ਇੱਕ ਸ਼ਬਦ ਉਹ ਰਿਪੀਟ ਕਰਨ ਲੱਗਾ ਹਾਂ। ਜਦੋਂ ਰੁੱਖ ਨੂੰ ਫੁੱਲ ਲੱਗਦੇ ਨੇ, ਤੁਸੀਂ ਦੇਖੋ ਕਿ ਅੱਜ ਭਵਰੇ ਨਹੀਂ ਹੈਗੇ, ਭਵਰੇ ਅੱਜ ਵੀ ਇਸ ਧਰਤੀ 'ਤੇ ਨੇ, ਪਰ ਕਦੀ ਭਵਰਿਆਂ ਦੀ ਗੂੰਜ ਕੰਨਾਂ ਵਿੱਚ ਪਈ ਹੈ ਨਹੀਂ। ਔਰ ਸਰਦੀ ਸ਼ੁਰੂ ਹੋਣ ਵਾਲੀ ਹੈ, ਪਤਝੜ ਆਵੇਗੀ, ਸੀਤ ਰੀਤੂ ਆਏਗੀ। ਜਿਹੜੇ ਭਵਰੇ ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦੇ ਉੱਪਰ ਗੁੰਜਾਰ ਪਾਉਂਦੇ ਨੇ, ਜਿਸ ਦਿਨ ਪਤਝੜ ਆ ਜਾਂਦੀ ਏ, ਸੱਚ ਇਵੇਂ ਭਵਰੇ ਉਦੋਂ ਵੀ ਜਿਉਂਦੇ ਰਹਿੰਦੇ ਨੇ। ਪਤਝੜ ਵਿੱਚ ਤਾਂ ਬਗੀਚਿਆਂ ਵਿੱਚ ਭਵਰੇ ਵੀ ਫੁੱਲਾਂ ਦਾ ਸਾਥ ਛੱਡ ਜਾਂਦੇ। ਖੇੜੇ ਦੇ ਮਿੱਤਰ ਭਵਰੇ ਨੇ, ਪਤਝੜ ਦੇ ਮਿੱਤਰ ਨਹੀਂ। ਕੋਇਲ ਮਿੱਠੇ ਗੀਤ ਗਾਉਂਦੀ ਏ, ਦਾਸ ਅਰਜ਼ ਕਰਦਾ ਹੁੰਦਾ, ਅਤੇ ਕੋਇਲ ਦੇ ਗਲੇ ਵਿੱਚੋਂ ਵੀ ਆਵਾਜ਼ ਉਦੋਂ ਨਿਕਲਦੀ ਏ ਜਦੋਂ ਅੰਬਾਂ ਨੂੰ ਬੂਰ ਪਿਆ ਅਤੇ ਅੰਬ ਪੈ ਗਏ। ਜਿਸ ਦਿਨ ਰੁੱਖ ਉੱਤੇ ਮੁਸੀਬਤ ਆਉਂਦੀ ਏ, ਸੱਚ ਇਵੇਂ ਉਦਨ ਕੋਇਲ ਵੀ ਉਹਦੀ ਟਾਹਣੀ 'ਤੇ ਬੈਠਣ ਨੂੰ ਤਿਆਰ ਨੇ। ਸੁੱਖ ਹੈ ਆ ਸਰਦੀ ਏ ਕਿ ਸਾਰੇ ਡੱਡੂਆਂ ਦੀ ਮੌਤ ਹੋ ਗਈ, ਮੇਂਢਕ ਮਰੇ ਨਹੀਂ। ਜਿੱਦਣ ਲੂ ਚੱਲਦੀ ਏ ਉਦਨ ਵੀ ਉਹ ਜਿਉਂਦੇ ਨੇ, ਅਤੇ ਜਿਸ ਦਿਨ ਪੋਹ ਦਾ ਕੱਕਰ ਪੈਂਦਾ ਉਦਨ ਵੀ ਜਿਉਂਦੇ ਨੇ। ਪਰ ਡੱਡੂ ਅਕਸਰ ਸਾਉਣ ਭਾਦੋਂ ਵਿੱਚ ਬਾਹਰ ਨਿਕਲ ਕੇ ਗਰੜਾਉਂਦੇ ਨੇ, ਜਦੋਂ ਮੀਂਹ ਪਏ ਉਦੋਂ ਉਹ ਵੀ ਗੀਤ ਅਲਾਪਦੇ ਨੇ, ਜਦੋਂ ਸੀਤ ਚੱਲਦੀ ਹੋਵੇ ਉਦੋਂ ਡੱਡੂਆਂ ਦੇ ਗੀਤਾਂ ਦੀ ਮੌਤ ਹੋ ਜਾਂਦੀ। ਆਹ ਦੁਨੀਆਂ ਦੀ ਇੱਕ ਖੇਡ ਜੇ, ਜਿੰਨੀ ਦੇਰ ਤੱਕ ਸੁੱਖ ਹੈ ਸੰਸਾਰ ਸਾਡਾ ਹੈ, ਜਿਸ ਦਿਨ ਦੁੱਖ ਤਨ 'ਤੇ ਆ ਗਿਆ ਸੱਚ ਇਵੇਂ ਉਸ ਦਿਨ ਆਪਣਾ ਕੋਈ ਨਹੀਂ। ਆਓ ਥੋੜ੍ਹੇ ਜਿਹੇ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਪ੍ਰਮਾਣ ਲੈ ਲਈਏ। ਖਾਸ ਕਰਕੇ ਮਨਮੁੱਖ ਬੰਦਾ ਉਹਦੇ ਨਾਲ ਦੋਸਤੀ ਮਿੱਤਰਤਾ ਪਾ ਕੇ ਸਾਂਝ ਪਾ ਕੇ ਅੱਜ ਤੱਕ ਕਦੀ ਕਿਸੇ ਨੇ ਸੁੱਖ ਨਹੀਂ ਲਿਆ। ਵੈਸੇ ਪਹਿਲੇ ਬਚਨ ਮਿੱਤਰਤਾ ਨਾਲ ਸੰਬੰਧਿਤ ਨੇ। ਚਾਨਕਿਆ ਦਾ ਜਿਹੜਾ ਗ੍ਰੰਥ ਹੈ ਨਾ, ਉਹ ਇੱਕ ਦਿਨ ਮੈਂ ਪੜ੍ਹਾਂ ਅਤੇ ਵਿੱਚ ਉਹਨੇ ਦੋ ਗੱਲਾਂ ਕਹੀਆਂ। ਉਹ ਕਹਿੰਦਾ ਜੇ ਲੰਮੀ ਮਿੱਤਰਤਾ ਨਿਭਾਉਣੀ ਹੈ ਨਾ, ਕਿਸੇ ਨਾਲ ਦ੍ਰਿੜ ਮਿੱਤਰਤਾ ਕਰਨੀ ਹੈ, ਅਤੇ ਜ਼ਿੰਦਗੀ ਵਿੱਚ ਦੋ ਗੱਲਾਂ ਦਾ ਸੰਯਮ ਰੱਖੋ ਜੇ ਮਿੱਤਰਤਾ ਨਿਭਾਉਣੀ ਹੈ। ਉਹ ਦੋ ਗੱਲਾਂ ਕਿਹੜੀਆਂ? ਕਹਿੰਦੇ ਨੇ ਇੱਕ ਤਾਂ ਜਿਹਨੂੰ ਮਿੱਤਰ ਕਹਿ ਦਈਏ ਉਹਦੇ ਨਾਲ ਕਦੀ ਬਹਿਸ ਨਹੀਂ ਕਰੀਦੀ ਹੁੰਦੀ, ਕਿਉਂਕਿ ਅਕਸਰ ਜਿੱਥੇ ਬਹਿਸ ਹੋਵੇਗੀ ਉੱਥੇ ਕੁੜੱਤਣ ਜ਼ਰੂਰ ਪੈਦਾ ਹੋਵੇਗੀ। ਜਿੱਥੇ ਮਿੱਤਰਤਾ ਹੈ ਉੱਥੇ ਬਹਿਸ ਕਰਨ ਤੋਂ ਗੁਰੇਜ ਕਰੋ, ਉਹਦਾ ਸੰਯਮ ਕਰੋ। ਅਤੇ ਦੂਜੀ ਗੱਲ, ਜਿਸ ਨਾਲ ਗੂੜੀ ਮਿੱਤਰਤਾ ਰੱਖਣੀ ਹੈ ਉਹਦੇ ਤੋਂ ਉਧਾਰ ਦੇਣਾ ਲੈਣਾ ਵੀ ਬੰਦ ਕਰ ਦਿਓ। ਆਹ ਦੋ ਹੀ ਚੀਜ਼ਾਂ ਖਤਮ ਕਰਦੀਆਂ। ਜਦੋਂ ਆਪਸ ਵਿੱਚ ਬਹਿਸ ਹੁੰਦੀ ਹੈ ਉਦੋਂ ਵੀ ਮਿੱਤਰਤਾ ਵਿੱਚ ਤਰੇੜ ਪੈਂਦੀ ਏ, ਅਤੇ ਅਕਸਰ ਜਦੋਂ ਮਿੱਤਰ ਦੇ ਲੈਣ ਦੇਣ ਦੀ ਗੱਲ ਚੱਲਦੀ ਏ, ਹਕੀਕਤ ਇਹ ਉਦੋਂ ਵੀ ਮਿੱਤਰਤਾ ਵਿੱਚ ਦੁਨਿਆਵੀ ਤੌਰ 'ਤੇ ਤੇੜ ਆ ਹੀ ਜਾਂਦੀ ਹੈ। ਹੁਣ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਆਪਣੇ ਸੁੱਖ ਸਿਉ ਹੀ ਜਗ ਫਾਂਦਿਓ। ਮਹਾਰਾਜ ਕਹਿੰਦੇ ਨੇ ਮਨਮੁਖ ਸਿਉ ਕਰ ਦੋਸਤੀ, ਸੁੱਖ ਕੇ ਪੁੱਛੈ ਮਿੱਤ, ਕਹਿੰਦੇ ਉਹ ਮੇਰੇ ਮਿੱਤਰ, ਤੂੰ ਮਨਮੁੱਖ ਬੰਦੇ ਨਾਲ ਦੋਸਤੀ ਕਰਕੇ ਕਿਸ ਸੁੱਖ ਦੀ ਆਸ ਰੱਖਣਾ ਹੈ? ਮਨਮੁੱਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛਾਂ ਮਿੱਤ ਮਹਾਰਾਜ, ਕਿਉਂ ਕਿ ਮਨਮੁੱਖ ਦੀ ਮਿੱਤਰਤਾ ਵੀ ਸੁੱਖ ਨਹੀਂ? ਅਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਪ੍ਰੀਤਮ ਜਾਣ ਲਿਖੋ ਮਨ ਮਾਖੀ। ਮਨਮੁੱਖਾਂ ਦੀ ਦੋਸਤੀ ਧਨ ਦੇ ਉੱਤੇ ਖਲੋਤੀ ਜੇ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਮਿੱਤਰਤਾ ਭਾਵੇਂ ਦੁਨਿਆਵੀ ਹੋਵੇ ਅਤੇ ਮਿੱਤਰਤਾ ਭਾਵੇਂ ਰੂਹਾਨੀ ਹੋਵੇ। ਜਿੱਥੇ ਲਾਲਚ ਆ ਜਾਏਗਾ, ਨਾ ਦੁਨਿਆਵੀ ਮਿੱਤਰਤਾ ਨਿਭੇਗੀ ਅਤੇ ਨਾ ਰੂਹਾਨੀ ਮਿੱਤਰਤਾ ਨਿਭੇਗੀ। ਸਤਿਗੁਰੂ ਦੀ ਬਾਣੀ ਵਿੱਚ ਅਸੀਂ ਪ੍ਰਮਾਣ ਦੇਖਾਂਗੇ ਅੱਗੇ। ਜੇ ਇੱਕ ਦੁਨਿਆਵੀ ਮਿੱਤਰ ਲਾਲਚੀ ਹੋ ਜਾਏ, ਮਾਇਆ ਕਰਕੇ ਮਿੱਤਰਤਾ ਰੱਖੇ, ਉਹ ਵੀ ਸਿਰੇ ਨਹੀਂ ਚੜ੍ਹਦੀ। ਜੇ ਰੱਬ ਅਤੇ ਗੁਰੂ ਨੂੰ ਵੀ ਬੰਦਾ ਕੇਵਲ ਲਾਲਚ ਕਰਕੇ ਮੁਹੱਬਤ ਕਰੇ, ਸਿਰੇ ਉਹ ਵੀ ਨਹੀਂ ਚੜ੍ਹਦੀ। ਫਰੀਦਾ ਜਬ ਜਾਂ ਲੱਭ ਤਾਂ ਨਿਉਂ ਕਿਹਾ, ਜਿੱਥੇ ਲਾਲਚ ਅਤੇ ਉੱਥੇ ਮੁਹੱਬਤ, ਦੋ ਸ਼ਬਦ ਇਕੱਠੇ ਨਹੀਂ ਰਹਿ ਸਕਦੇ। ਲਾਲਚ ਕਹਿੰਦਾ ਸਭ ਕੁਝ ਮੇਰਾ, ਅਤੇ ਮੁਹੱਬਤ ਕਹਿੰਦੀ ਹੈ ਨਹੀਂ ਸਭ ਕੁਝ ਤੇਰਾ। ਲਾਲਚ ਕਹਿੰਦਾ ਮੈਂ ਹੀ ਬਚਿਆ ਰਹਾਂ, ਅਤੇ ਮੁਹੱਬਤ ਕਹਿੰਦੀ ਹੈ ਮਿੱਤਰਾ ਤੂੰ ਬਚਿਆ ਰਹਿ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗਾ। ਲਾਲਚ ਕਹਿੰਦਾ ਮੈਂ ਆਪਣੇ ਆਪ ਨੂੰ ਸੇਵ ਕਰਾਂ, ਅਤੇ ਮੁਹੱਬਤ ਕਹਿੰਦੀ ਹੈ ਤੂੰ ਬਚਣਾ ਚਾਹੀਦਾ, ਭਾਵੇਂ ਮੈਂ ਆਪਣੇ ਘਰ ਨੂੰ ਲਾਂਬੂ ਲਾ ਦੇ। ਲਾਲਚ ਵਿੱਚ ਅਤੇ ਮੁਹੱਬਤ ਵਿੱਚ ਫਰਕ ਹੈ। ਫਰੀਦਾ ਜਾਂ ਲੱਭ ਤਾਂ ਨਿਉਂ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਟ ਲੰਘਾਈਐ, ਛੱਪਰ ਟੁੱਟੈ ਮੈਂ ਕਿ ਜਿਵੇਂ ਟੁੱਟੇ ਹੋਏ ਛੱਪਰ ਵਿੱਚੋਂ ਪਾਣੀ ਸਿਮਣਾ ਬੰਦ ਨਹੀਂ ਹੁੰਦਾ, ਅੱਜ ਡਿੱਗਾ ਕੱਲ੍ਹ ਡਿੱਗਾ। ਸੱਚ ਇਵੇਂ ਲਾਲਚੀ ਬੰਦੇ ਦੀ ਮਿੱਤਰਤਾ ਪਤਾ ਨਹੀਂ ਅੱਜ ਗਈ ਕਿ ਕੱਲ੍ਹ ਗਈ। ਪਹਿਲਾਂ ਦੇਖੋ ਅਸੀਂ ਇੱਕ ਪੱਖ ਲਾਂਗੇ ਕਪਟੀ ਮਿੱਤਰ, ਫਿਰ ਅਸੀਂ ਗੁਰੂ ਮਿੱਤਰ ਵੱਲ ਆਵਾਂਗੇ, ਕਿਉਂਕਿ ਦੋਨੋਂ ਪੱਖ ਰੱਖ ਲਈਏ। ਹਜ਼ੂਰ ਨੇ ਕਿਹਾ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਜਦੋਂ ਤੇਰੇ 'ਤੇ ਦੁੱਖ ਆ ਗਈ। ਸੱਚ ਇਵੇਂ ਤੂੰ ਉਧਾਰ ਦੇ ਕੇ ਮੰਗਣ ਹੀ ਕਿਤੇ ਚਲਾ ਗਿਆ, ਜਿਹੜੇ ਲੈਣ ਵਾਲੀਆਂ ਅੱਖਾਂ ਸਨ ਸੱਚ ਇਵੇਂ ਉਹ ਦੇਣ ਵਾਲੀਆਂ ਕਦੀ ਨਹੀਂ ਜੇ ਰਹਿੰਦੀਆਂ। ਮੈਂ ਤਾਂ ਕਈ ਵਾਰੀ ਸੋਚਣਾ, ਜਦੋਂ ਨਿਆਣਾ ਜੰਮਦਾ ਉਦੋਂ ਉਹਦੀਆਂ ਅੱਖਾਂ ਦੇਖੋ, ਅਤੇ ਜਦੋਂ ਉਹੀ ਬੁੱਢਾ ਹੋ ਕੇ ਮਰਦਾ ਉਦੋਂ ਉਹਦੀਆਂ ਅੱਖਾਂ ਦੇਖੋ। ਜੰਮਦੇ ਦੀਆਂ ਅੱਖਾਂ ਸਿੱਧੀਆਂ ਨੇ, ਅਤੇ ਜਿੱਦਣ ਮਰਦਾ ਮਰੇ ਦੀਆਂ ਤਾਂ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਜਿਉਂਦੇ ਜਦੋਂ ਜਨਮ ਮਿਲਿਆ ਉਦੋਂ ਸਿੱਧੀਆਂ ਅੱਖਾਂ, ਅਤੇ ਜਦੋਂ ਉਹਨੇ ਕਿਹਾ ਲਿਆ ਮੇਰੀ ਵਸਤੂ ਵਾਪਸ, ਉਦੋਂ ਬੰਦੇ ਦੀਆਂ ਅੱਖਾਂ ਵੀ ਪੁੱਠੀਆਂ ਹੋ ਜਾਂਦੀਆਂ। ਮਹਾਰਾਜ ਜੀ ਨੇ ਕਿਹਾ ਦੇਖ, ਜਿਸ ਦਿਨ ਤੂੰ ਮੰਗਣ ਗਿਓ, ਚੇਤੇ ਰੱਖੀ ਉਦਨ ਹੀ ਪਵਾੜਾ ਪੈ ਜਾਣਾ। ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਮਣੇ, ਤਿੱਚਰ ਰੱਖਣ ਗੰਢ, ਪ੍ਰੀਤਮ ਜਾਣ ਲਿਓ ਮਨ ਮਾਖੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਖੀ। ਖਾਣ ਨੂੰ ਦਈ, ਪਾਣ ਨੂੰ ਦਈ, ਓਨੀ ਦੇਰ ਤੱਕ ਤੇਰੇ ਮਿੱਤਰ ਨੇ, ਓਨੀ ਦੇਰ ਤੱਕ ਮੇਲ ਮਿਲਾਪ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵਈ, ਅਤੇ ਜਿਸ ਦਿਨ ਤੂੰ ਕੁਛ ਨਾ ਦੇ ਸਕਿਓ, ਤਿਤ ਦਿਨ ਬੋਲਣ ਗੰਧ। ਸੱਚ ਇਵੇਂ ਜਿਹੜੇ ਤੇਰੇ ਸੋਹਲੇ ਗਾਉਂਦੇ ਸਨ, ਜਿੱਦਣ ਤੂੰ ਹੱਥ ਪਿੱਛੇ ਕਰ ਲਿਆ, ਉੱਦਣ ਤੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣਗੇ। ਦੇਖੋ ਇਹ ਪ੍ਰੀਤਮ, ਜਾਣ ਲਿਖੋ ਮਨ ਮਾਖੀ। ਸਨ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੇ ਤਾਂ ਜਿਹੜਾ ਹੋਕਾ ਦਿੱਤਾ ਹੈ ਨਾ, ਕਦੀ ਧਿਆਨ ਨਾਲ ਪੜ੍ਹਿਓ ਸ਼ਬਦ, ਸਲੋਕ ਹੈ। ਕਹਿੰਦੇ ਨੇ ਲੋਕੋ, ਮੈਂ ਢੋਲ ਵਜਾ ਕੇ ਕਹਿੰਦਾ, ਅਤੇ ਜਦੋਂ ਕਿਸੇ ਗੱਲ ਨੂੰ ਬਹੁਤ ਲੋਕਾਂ ਤੱਕ ਪਹੁੰਚਾਉਣਾ ਹੋਵੇ ਨਾ, ਅਤੇ ਯਾਦ ਰੱਖੋ ਉਦੋਂ ਅਕਸਰ ਪਿੰਡਾਂ ਵਿੱਚ ਆ ਚੌਕੀਦਾਰ ਵੀ ਜੇ ਕਿਤੇ ਹੋਕਾ ਦਿੰਦਾ ਸੀ, ਉਹ ਢੋਲ ਦੇ ਉੱਤੇ ਡਗਾ ਮਾਰਦਾ ਸੀ ਕਿ ਢੋਲ ਸੁਣ ਕੇ ਲੋਕ ਮੇਰੇ ਵੱਲ ਤਵੱਜੋ ਦੇਣ, ਅਤੇ ਢੋਲ ਦੀ ਆਵਾਜ਼ ਤੋਂ ਬਾਅਦ ਫਿਰ ਉਹ ਆਪਣੀ ਉੱਚੀ ਸਰੀ ਹੋਕੇ ਦੀ ਆਵਾਜ਼ ਦਿੰਦਾ ਸੀ। ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਜ਼ਿੰਦਗੀ ਦਾ ਤਜ਼ਰਬਾ ਜੇ ਕਬੀਰ ਸਾਹਿਬ ਜੀ ਦਾ, ਕਹਿੰਦੇ ਨੇ ਮੈਂ ਆਪਣੇ ਮੋਢੇ 'ਤੇ ਢੋਲ ਰੱਖਿਆ, ਹਰ ਚੁਰਸਤੇ ਵਿੱਚ ਵਜਾਇਆ, ਹਰ ਕੂਚੇ ਗਲੀ ਬਾਜ਼ਾਰ ਵਿੱਚ ਵਜਾਇਆ, ਅਤੇ ਮੈਂ ਢੋਲ ਦੇ ਡਗੇ ਉੱਪਰ ਚੋਟ ਮਾਰ ਕੇ ਕਹਿੰਦਾ, ਦੁਨੀਆ ਦੇ ਲੋਕੋ ਆਪਣੇ ਆਪ ਨੂੰ ਸੰਭਾਲੋ, ਇਸ ਦੁਨੀਆ ਵਿੱਚ ਕੇਵਲ ਸਵਾਰਥੀ ਲੋਕਾਂ ਦਾ ਕਾਬਲਾ, ਇੱਥੇ ਕੋਈ ਵੀ ਕਿਸੇ ਦਾ ਨਹੀਂ। ਬਚਨ ਕਹਿ ਕਬੀਰ, ਸਭ ਜਗ ਹੋਂ ਫਿਰਿਓ, ਮੈਂ ਸਾਰੀ ਦੁਨੀਆ ਘੁੰਮੀ, ਪ੍ਰੀਤਮ ਜਾਣ ਲਿਓ ਮਨ ਮਾਖੀ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜ੍ਹਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ, ਟਣਕਾ ਕੇ ਦੇਖ ਲਿਆ, ਇੱਥੇ ਕੋਈ ਕਿਸੇ ਦਾ ਨਹੀਂ। ਇਸੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਨਿਜ ਕਰ ਦੇਖਿਓ ਜਗਤ ਮੈਂ ਪ੍ਰੀਤਮ, ਜਾਣ ਲਿਖੋ ਮਨਮਾਹੀ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨਮਾਹੇ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ 36ਵੀਂ ਵਾਰ ਹੈ ਨਾ ਜਿਹੜੀ, ਉਹਦੇ ਵਿੱਚ ਕੁਝ ਪੌੜੀਆਂ ਮੀਣਿਆਂ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਉਚਾਰਨ ਕੀਤੀਆਂ। ਉਹ ਜਦੋਂ ਮੀਣਿਆਂ ਦੀ ਅਸੀਂ ਪੌੜੀ ਪੜ੍ਹਦੇ ਹਾਂ ਅਤੇ ਇੱਕ ਪੌੜੀ ਦਾਸ ਦੇ ਮਨ 'ਚ ਆਈ, ਅੱਜ ਬੜੀ ਢੁੱਕਦੀ ਹੈ ਸ਼ਬਦ ਦੀ ਵਿਆਖਿਆ ਲਈ, ਕਿ ਦੇਖੋ ਜਿੱਥੇ ਮਿੱਤਰਤਾ ਹੈ ਨਾ ਉੱਥੇ ਅੰਦਰ ਆਪਣਾ ਆਪ ਵਾਰ ਦੇਣਾ ਚਾਹੀਦਾ। ਸੱਚ ਇਵੇਂ ਜੇ ਮਿੱਤਰ ਕਹਿ ਕੇ ਬੰਦਾ ਮਿੱਤਰ ਨੂੰ ਧੋਖਾ ਦਿੰਦਾ, ਯਾਰ ਮਾਰ ਕਰਦਾ, ਉਸ ਬੰਦੇ ਨੂੰ ਤਾਂ ਕਿਤੇ ਵੀ ਢੋਈ ਨਹੀਂ। ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਮੈਂ ਉਸ ਪੌੜੀ ਦੀ ਵਿਆਖਿਆ ਕਰਨਾ, ਉਹ ਕਹਿੰਦੇ ਨੇ ਉਹ ਮੇਰੇ ਮਿੱਤਰ ਤੇਰੇ ਤੋਂ ਕੁਝ ਨਹੀਂ ਲੁਕਾਇਆ। ਹਾਲਾਂ ਲੋਕ ਕਈ ਵਾਰੀ ਬੰਦਾ ਆਪਣੇ ਭਰਾਵਾਂ ਤੋਂ ਲੁਕਾ ਜਾਂਦਾ, ਜੇ ਪੁੱਤਰਾਂ ਤੋਂ ਲੁਕਾ ਜਾਂਦਾ, ਆਪਣੇ ਰਿਸ਼ਤੇਦਾਰਾਂ ਤੋਂ ਵੀ ਕਈ ਪਰਦੇ ਰੱਖ ਜਾਂਦਾ, ਪਰ ਜਦੋਂ ਦਾ ਜਿਗਰੀ ਯਾਰ ਕਿਤੇ ਮਿਲਦਾ ਨਾ ਫਿਰ ਆਪਣਾ ਅੰਦਰ ਖੋਲ੍ਹ ਕੇ ਦੱਸਦਾ, ਮੇਰੇ ਮਿੱਤਰਾਂ ਮੇਰੇ ਘਰ ਵਿੱਚ ਆਹ ਕੁਝ ਵਾਪਰਦਾ ਪਿਆ ਹੀ। ਕਹਿਣ ਲੱਗੇ ਜਿਹਨੂੰ ਮਿੱਤਰ ਕਹਿ ਦਿੱਤਾ, ਜੇ ਮਿੱਤਰ ਤੋਂ ਵੀ ਪਰਦੇ ਪਾ ਕੇ ਰੱਖ ਲੈ, ਕਹਿਣ ਲੱਗੇ ਸਰੀਰ ਕਿਉਂ ਨਾ ਕੋਲਿਓ ਉੱਤੇ ਸੜ ਜਾਏ ਜਿਹੜਾ ਮਿੱਤਰ ਕਹਿ ਕੇ ਵੀ ਮਿੱਤਰ ਤੋਂ ਪਰਦੇ ਰੱਖਦਾ। ਉਹ ਸ਼ਲੋਕ ਹੈ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਏੜਿਆਂ, ਉਹ ਮੇਰੇ ਮਿੱਤਰ ਤੂੰ ਆਵੇਂ ਅਤੇ ਮੈਂ ਤੇਰੇ ਤੋਂ ਪਰਦੇ ਰੱਖਾਂ। ਰੱਬ ਨੂੰ ਜਦੋਂ ਕੋਈ ਮਿੱਤਰ ਬਣਾਉਂਦਾ ਹੈ ਨਾ, ਸੱਚ ਇਹ ਵੇ ਰੱਬ ਬਿਲਕੁਲ ਪਰਦਾ ਨਹੀਂ ਰੱਖਦਾ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਜਿਸ ਦਿਨ ਪਰਮਾਤਮਾ ਨੂੰ ਮਿੱਤਰ ਕਹਿ ਦਿੱਤਾ ਉਹਨੇ ਬੂਹੇ ਖੋਲ੍ਹ ਕੇ ਵਿਖਾ ਦਿੱਤੇ, ਲੈ ਉਹ ਸਿੱਖਾਂ ਆਹ ਕੁਝ ਮੇਰੇ ਘਰ 'ਚ ਪਿਆ, ਜਿੱਦਣ ਲੋੜ ਪਈ ਉੱਦਣ ਲੈ ਜਾਵੇ। ਮਿੱਤਰ ਨਹੀਂ ਲੁਕਾਉਂਦਾ। ਅਸੀਂ ਪੜ੍ਹਦੇ ਹਾਂ, ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ, ਸਭ ਕਿਹੋ ਮਾਨ ਮੰਗੂ ਤਾਨ ਮੰਗੂ ਧਨ ਲਛਮੀ ਸੁਤ ਦੇਹੁ ਚ ਬਚਨ ਪੜ੍ਹਨੇ। ਫਿਰ ਮੈਂ ਪ੍ਰਕਰਨ ਵਿੱਚ ਰਹਾਂ। ਬਾਬਾ ਜੀ ਕਹਿੰਦੇ ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਹੜਿਆਂ, ਖੇੜਾ ਜ਼ਲੇ ਮਜੀਠ ਜਿਉਂ ਉੱਪਰ ਅੰਗਾਰਾ, ਜਿਵੇਂ ਅੰਗਿਆਰ ਉੱਤੇ ਮਜੀਠ ਸੜਦਾ ਉਹ ਤਨ ਸੜ ਜਾਏ ਜਿਹੜਾ ਆਪਣੇ ਮਿੱਤਰ ਤੋਂ ਪਰਦੇ ਰੱਖਦਾ ਹੈ। ਇਸ ਤੋਂ ਅਗਲੀ ਬੇਨਤੀ, ਆ ਧੰਨ ਗੁਰੂ ਕਲਗੀਧਰ ਜੀ ਦਾ ਜ਼ਫਰਨਾਮਾ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਸ਼ੇਅਰ ਹੈ। ਸਤਿਗੁਰੂ ਨੇ ਮੁਖਾਤਬ ਤਾਂ ਕੀਤਾ ਔਰੰਗਜ਼ੇਬ ਨੂੰ, ਕਿਉਂਕਿ ਜ਼ਫਰਨਾਮਾ ਉਹ ਫਤਿਹ ਦੀ ਚਿੱਠੀ ਹੈ, ਉਹ ਜਿੱਤ ਦੀ ਚਿੱਠੀ ਹੈ, ਕਿ ਜਿਸ ਕਲਮ ਨਾਲ ਗੁਰਦੇਵ ਨੇ ਜ਼ਫਰਨਾਮਾ ਲਿਖ ਕੇ ਭੇਜਿਆ, ਮੇਰੇ ਗੁਰੂ ਦੇ ਕਲਮ ਵਿੱਚੋਂ ਨਿਕਲੇ ਹੋਏ ਅੱਖਰਾਂ ਦੀ ਤਾਪ ਵੀ ਨਾ ਝੱਲ ਸਕਿਆ, ਉਹਦੇ ਅੱਖਰ ਗੁਰਦੇਵ ਦੇ ਅੰਝ ਉਹਦੇ ਸੀਨੇ ਨੂੰ ਲੱਗ ਗਏ ਜਿਵੇਂ ਅਣਿਆਲੇ ਤੀਰ ਵੱਜਦੇ। ਕੁਰਾਨ ਸ਼ੁਰੂ ਹੁੰਦੀ ਆਪਾਂ ਪੜ੍ਹਦੇ ਹਾਂ ਬਿਸਮਿਲਲਾ ਰਹਿਮਾਨ ਰਹੀਮ, ਇੱਥੋਂ ਹੀ ਸ਼ੁਰੂ ਕਰਨੇ ਆਪਾਂ ਬਿਸਮਿਲਲਾ ਰਹਿਮਾਨ ਰਹੀਮ, ਅਤੇ ਜਦੋਂ ਜ਼ਫਰਨਾਮਾ ਸ਼ੁਰੂ ਹੁੰਦਾ ਕਦੀ ਉਹਦਾ ਪਹਿਲਾ ਸ਼ੇਰ ਪੜ੍ਹੋ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀਮ, ਅਤੇ ਦੋਨਾਂ ਨੂੰ ਕਿਤੇ ਅਰਥ ਕਰਕੇ ਦੇਖੋ ਬਿਸਮਿਲਲਾ ਰਹਿਮਾਨ ਰਹੀਮ। ਉਹ ਰੱਬ ਰਹਿਮ ਕਰਨ ਵਾਲਾ ਹੈ, ਉਹ ਰਹੀਮ ਹੈ ਦਇਆ ਕਰਨ ਵਾਲਾ ਹੈ। ਅਤੇ ਗੁਰੂ ਕਲਗੀਧਰ ਪਹਿਲਾ ਸ਼ੇਰ ਕਹਿੰਦੇ ਨੇ, ਕਮਾਲ ਏ ਕਰਾਮਾਤ ਕਾਇਮ ਕਰੀਮ, ਤੇਰੀਆਂ ਅਲੌਕਿਕ ਕਰਾਮਾਤਾਂ ਨੇ ਮੇਰੇ ਵਾਹਿਗੁਰੂ, ਤੂੰ ਕਾਇਮ ਰਹਿਣ ਵਾਲਾ, ਤੂੰ ਬਖਸ਼ਿਸ਼ ਕਰਨ ਵਾਲਾ ਹੈ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਰਜ਼ਾ ਦਾ ਅਰਥ ਹੁੰਦਾ ਖੁਸ਼ੀ, ਤੂੰ ਮੈਨੂੰ ਖੁਸ਼ੀ ਦੇ, ਤੂੰ ਰਿਜ਼ਕ ਦੇਣ ਵਾਲਾ ਹੈ, ਤੂੰ ਲੋਕਾਂ ਦੇ ਬੰਧਨ ਕੱਟਣ ਵਾਲਾ। ਉਹਦੇ ਵਿੱਚ ਇੱਕ ਸ਼ੇਰ ਹੈ ਕਿ ਖਾਮੂ ਮਰਦ ਬਾਇਦ ਸ਼ਬਦ ਸੁਖਨਵਰ, ਪਹਿਲੀਆਂ 17 ਨੇ, ਖਾਮੂ ਮਰਦ ਬਾਇਦ ਸ਼ਬਦ ਸੁਖਨਵਰ। ਕਹਿੰਦੇ ਨੇ ਮਰਦ ਉਹ ਬੰਦਾ ਹੈ, ਸੁਖਨਵਰ ਦਾ ਸੁਖਨ ਦਾ ਅਰਥ ਹੁੰਦਾ ਬਚਨ, ਸੁਖਨਵਰ ਦਾ ਅਰਥ ਹੁੰਦਾ ਬਚਨ ਕਾ ਬਲੀ ਕੌਲ ਦਾ ਪੱਕਾ। ਖਾਮੂ ਮਰਦ ਬਾਇਦ ਸ਼ਬਦ ਸੁਖਨਵਰ, ਕਿ ਮਿੱਤਰ ਸੱਜਣ ਮਰਦ ਹੋਵੇ ਜਿਹੜਾ ਆਪਣੇ ਬਚਨਾਂ ਦਾ ਪੱਕਾ ਹੋਵੇ, ਅਤੇ ਜਿਹੜਾ ਢਿੱਡ ਵਿੱਚ ਕੁਝ ਰੱਖੇ ਅਤੇ ਜ਼ਬਾਨ ਤੋਂ ਕੁਝ ਬੋਲੇ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਸੱਚਾ ਮਿੱਤਰ ਨਹੀਂ ਹੋ ਸਕਦਾ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਪੇਟ ਢਿੱਡ, ਦਰ ਦਹਾਨੇ ਦਿਗਰ, ਦਹਾਨੇ ਮੀਨਸ ਮੂੰਹ। ਹਮੂ ਮਰਦ ਬਾਇਦ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ, ਦਰ ਦਹਾਨੇ ਦਿਗਰ, ਜੇ ਪੇਟ ਵਿੱਚ ਕੁਝ ਤੇ ਮੂੰਹ ਵਿੱਚ ਕੁਝ, ਅੰਦਰ ਕੁਝ ਤੇ ਬਾਹਰ ਕੁਝ। ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਓ ਮਨਮਾਹੀ, ਇਹੋ ਜਿਹੇ ਲੋਕਾਂ ਤੋਂ ਜ਼ਿੰਦਗੀ 'ਚ ਬਚ ਕੇ ਰਵੀ। ਇੱਕ ਉਦਾਹਰਨ ਦੱਸ ਦੇ ਦੇ, ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਥੋੜ੍ਹਾ ਜਿਹਾ, ਸ਼ਾਇਦ ਪਰਸੋਂ, ਜਿਹੜਾ ਸੂਫੀਇਜ਼ਮ ਹੈ ਨਾ, ਸੂਫੀ ਜਿਨ੍ਹਾਂ ਨੂੰ ਆਪਾਂ ਕਹਿੰਦੇ, ਅਸਲ ਵਿੱਚ ਜਿੰਨੇ ਸੰਸਾਰ ਦੇ ਅਦਵੈਤਵਾਦੀ ਧਰਮ ਨੇ, ਉਹਨਾਂ ਵਿੱਚੋਂ ਸੂਫੀਇਜ਼ਮ ਵੀ ਐਸਾ ਮਿਲਦਾ ਜਿਹਦੇ ਵਿੱਚ ਦਵੈਤ ਨਹੀਂ ਮਿਲੇਗੀ। ਹਾਲਾਂ ਬਾਬਾ ਫਰੀਦ ਸਾਹਿਬ ਨੂੰ ਆਪਾਂ ਪੜ੍ਹਦੇ ਹਾਂ, ਠੀਕ ਹੈ ਅਸੀਂ ਲੋਕ ਉਹਨਾਂ ਲਈ ਸੂਫੀ ਸ਼ਬਦ ਵਰਤਦੇ ਨੇ ਕਿ ਬਾਬਾ ਫਰੀਦ ਜੈਸੇ ਸੂਫੀ, ਪਰ ਅਸਲ ਵਿੱਚ ਉਹ ਸੱਚੇ ਮੁਸਲਮਾਨ ਨੇ। ਉਹ ਸੂਫੀ ਕਈ ਵਾਰੀ ਸ਼ਰ੍ਹਾਂ ਦੀਆਂ ਪਾਬੰਦੀਆਂ ਤੋਂ ਬਾਹਰ ਨਿਕਲ ਜਾਂਦਾ। ਜਿਵੇਂ ਬੁੱਲੇ ਨੇ ਕਿਹਾ ਕਿ ਭੱਠ ਨਮਾਜ਼ਾਂ, ਚਿੱਕੜ ਰੋਜੇ ਅਤੇ ਕਲਮੇ 'ਤੇ ਫਿਰ ਗਈ ਸ਼ਾਹੀ। ਭੱਠ ਨਮਾਜ਼ਾਂ, ਚਿੱਕੜ ਰੋਜੇ, ਕਲਮੇ 'ਤੇ ਫਿਰ ਗਈ ਸ਼ਾਹੀ, ਬੁੱਲੇ ਸ਼ਾਹ ਸ਼ੋ ਅੰਦਰੋਂ ਪਾਇਆ, ਭੁੱਲੀ ਫਿਰੇ ਲੁਕਾਈ। ਉਹਨੇ ਨਮਾਜ਼ਾਂ ਨੂੰ ਭੱਠ ਕਹਿ ਦਿੱਤਾ, ਪਰ ਜਿੱਦਣ ਬਾਬੇ ਫਰੀਦ ਨੂੰ ਪੜ੍ਹੋਗੇ ਉਹ ਨਮਾਜ਼ ਨੂੰ ਭੱਠ ਨਹੀਂ ਕਹੇਗਾ। ਉਹ ਤਾਂ ਕਹਿੰਦਾ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਪਰ ਉਹ ਸ਼ਰ੍ਹਾਂ ਵਿੱਚ ਰਹਿ ਕੇ, ਬਾਬਾ ਫਰੀਦ ਸੰਕੀਰਨਤਾ ਵਿੱਚ ਨਹੀਂ। ਜੇ ਉਹ ਸ਼ਰ੍ਹਾਂ ਵਿੱਚ ਜਿਹੜਾ ਮੁਸਲਮਾਨ ਨਹੀਂ, ਉਹਨੂੰ ਇਹ ਸ਼ਬਦ ਆਪਣੀ ਰਸਨਾ ਤੋਂ ਕਹਿੰਦੇ ਨੇ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਇਹਦਾ ਮਤਲਬ ਇੰਨੇ ਪੱਕੇ ਸ਼ਰ੍ਹਾਂ ਦੇ ਕਹਿੰਦੇ ਨੇ ਉਹ ਬੇਨਿਵਾਜ ਸ਼ਬਦ ਕੁੱਤਿਆ ਵਰਤਿਆ। ਉਹ ਇਹ ਜ਼ਿੰਦਗੀ ਦੀ ਕੋਈ ਮਰਿਆਦਾ, ਰੀਤ ਦਾ ਅਰਥ ਮਰਿਆਦਾ ਚੰਗੀ ਨਹੀਂ ਤੇਰੀ। ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੂੰ ਆਉਂਦਾ ਨਹੀਂ ਨਮਾਜ਼ ਪੜ੍ਹਨ। ਪਰ ਉਹ ਸੰਕੀਰਨ ਨਹੀਂ, ਉਹ ਇੱਕ ਗੱਲ ਕਹਿੰਦੇ ਨੇ, ਜੇ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਇਹ ਗੱਲ ਚੇਤੇ ਰੱਖਣੀ, ਉਹ ਸ਼ਬਦ ਹੈ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤਉ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਉਹ ਸਾਰਿਆਂ ਵਿੱਚ ਰੱਬ ਵੱਸਦਾ ਹੈ, ਜੇ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਿਸੇ ਦਿਲ ਨੂੰ ਢਾਹੀ ਨਾ, ਉਹਨਾਂ ਅੰਦਰ ਸਮਦ੍ਰਿਸ਼ਟੀ। ਮੈਂ ਜੋ ਦਾਸ ਬੇਨਤੀ ਕਰ ਰਿਹਾ, ਮਿੱਤਰਤਾ ਅਤੇ ਦੁਨੀਆ ਦਾ ਆ ਸੁੱਖ ਵਾਲੇ ਸਾਥੀ, ਸੂਫੀਆਂ ਦੇ ਅੰਦਰ ਮਨਸੂਰ ਹਿਲਾਸ ਦਾ ਨਾਮ ਬੜੀ ਅਕੀਦਤ ਨਾਲ ਲਿਆ ਜਾਂਦਾ ਹੈ। ਆਪ ਨਾਮ ਤੋਂ ਜਾਣੂ ਹੋ, ਮਨਸੂਰ ਨੂੰ ਜਦੋਂ ਕਈ ਵਾਰੀ ਅਸੀਂ ਪੜ੍ਹਦੇ ਹਾਂ, ਉਹਨੇ ਇੱਕ ਸੱਦ ਦਿੱਤੀ ਸੀ ਅਨਲ ਹੱਕ ਦੀ, ਅਤੇ ਮਨਸੂਰ ਉਹਨੂੰ ਸਜ਼ਾ ਦਿੱਤੀ ਗਈ। ਪਹਿਲਾਂ ਤਾਂ ਉਹਨੂੰ ਖਲੀਫੇ ਨੇ ਚੁਰਸਤੇ ਵਿੱਚ ਖੜਿਆਂ ਕਰਕੇ ਕਿਹਾ ਗਿਆ ਕਿ ਹਰ ਸ਼ਰਈ ਬੰਦਾ ਲੰਘਣ ਵਾਲਾ ਇਹਦੇ ਤਨ ਉੱਤੇ ਪੱਥਰ ਮਾਰੇ। ਹਾਲਾਂਕਿ ਉਹ ਬੰਦਾ ਬੜਾ ਬੇਬਾਕ ਸੀ, ਜਦੋਂ ਬੋਲਦਾ ਸੀ ਕੋਈ ਸਾਹਮਣੇ ਹੋਵੇ ਉਹਨੇ ਆਪਣੇ ਸ਼ਬਦ ਕਹੀ ਜਾਣੇ। ਉਹ ਤਾਂ ਇੱਕ ਗੱਲ ਕਹਿੰਦਾ ਸੀ ਕਿ ਨੀਅਤ ਨਾਲ ਇੱਕ ਪੈਰ ਸੰਸਾਰ ਤੋਂ ਨਿਰਲੇਪਦਾ ਦਾ ਪੱਟੋ ਅਤੇ ਅਗਲਾ ਪੈਰ ਰੱਬ ਦੀ ਦਰਗਾਹ ਵਿੱਚ ਹੋਵੇਗਾ। ਇੱਕ ਪੈਰ ਨੀਅਤ ਨਾਲ ਨਿਰਲੇਪਤਾ ਤੋਂ ਪੱਟੋ, ਅਗਲਾ ਪੈਰ ਅੱਲਾ ਦੇ ਘਰ ਵਿੱਚ ਹੋਵੇਗਾ। ਉਹ ਕਹਿੰਦਾ ਸੀ ਦੋ ਕਦਮਾਂ ਦਾ ਰਸਤਾ ਹੈ, ਇਹਨੂੰ ਛੱਡ ਅਤੇ ਉਹਦੇ ਵਿੱਚ ਪ੍ਰਵੇਸ਼ ਕਰ। ਉਹਨੂੰ ਸੰਗਸਾਰ ਪੱਥਰ ਮਾਰਨ ਦਾ ਹੁਕਮ ਦਿੱਤਾ ਗਿਆ ਅਤੇ ਮਨਸੂਰ ਬੈਠਾ ਹੈ ਅਤੇ ਲੰਘਦੇ ਹੋਏ ਲੋਕ ਉਹਦੇ 'ਤੇ ਪੱਥਰ ਮਾਰਦੇ। ਜਿਹੜਾ ਆਉਂਦਾ ਉਹਨੂੰ ਸੰਗਸਾਰ ਕਰਦਾ, ਪੱਥਰ ਮਾਰਦਾ ਅਤੇ ਅਚਨਚੇਤ ਉਹਦਾ ਇੱਕ ਪਰਮ ਮਿੱਤਰ ਅੰਦਰ ਦਾ ਭੇਦੀ, ਜਿਹਨੂੰ ਮਨਸੂਰ ਦੀ ਜ਼ਿੰਦਗੀ ਦੇ ਰਾਜ਼ ਦਾ ਪਤਾ ਸੀ, ਉਹ ਜਦੋਂ ਲੰਘਿਆ ਮਨ 'ਚ ਆਇਆ ਮਣਾ ਕਿ ਸ਼ਰ੍ਹਾਂ ਮੁਤਾਬਕ ਹੁਕਮ ਦਿੱਤਾ ਗਿਆ ਇਹਨੂੰ ਪੱਥਰ ਮਾਰਨੇ ਨੇ, ਪਰ ਇਹ ਬੰਦਾ ਅੰਦਰੋਂ ਪਹੁੰਚਿਆ। ਜੇ ਮੈਂ ਪੱਥਰ ਨਾ ਮਾਰਿਆ ਤਾਂ ਮੈਨੂੰ ਲੋਕ ਸ਼ਰ੍ਹਾਂ ਦੇ ਵਿਰੋਧ ਵੀ ਸਮਝਣਗੇ। ਉਹਨੇ ਕਿਹਾ ਚਲੋ ਮੈਂ ਮਾਰਨ ਵਾਲਿਆਂ ਦੀ ਕਤਾਰ ਵਿੱਚ ਤਾਂ ਲੱਗ ਜਾਂਦਾ, ਮੈਂ ਪੱਥਰ ਨਹੀਂ ਮਾਰਾਂਗਾ, ਮੈਂ ਇਹਨੂੰ ਫੁੱਲ ਮਾਰ ਦਿਆਂਗਾ। ਉਹਨੇ ਚਮੇਲੀ ਦੇ ਫੁੱਲ ਲਏ ਜੀ, ਉਹ ਫੁੱਲ ਲਏ ਸ਼ਿਬਲੀ ਨੇ, ਅਤੇ ਜਦੋਂ ਮਨਸੂਰ ਕੋਲ ਆਇਆ ਉਹਨੇ ਆਪਣੇ ਖੱਤ ਵਿੱਚੋਂ ਫੁੱਲ ਕੱਢ ਕੇ ਮਨਸੂਰ ਨੂੰ ਫੁੱਲ ਮਾਰੇ ਅਤੇ ਕਹਿੰਦੇ ਨੇ ਚੁਰਸਤੇ ਵਿੱਚ ਕਈ ਦਿਨਾਂ ਦਾ ਪੱਥਰ ਖਾਣ ਵਾਲਾ ਦਰਵੇਸ਼ ਇੱਕੋ ਦਮ ਉੱਠਿਆ ਅਤੇ ਉੱਚੀ ਸਾਰੀ ਕੂਕ ਭਰ ਕੇ ਦਰਦ ਭਰੀ ਭੁੱਬਾਂ ਮਾਰ ਕੇ ਰੋਣ ਲੱਗ ਪਿਆ। ਸ਼ਿਵਲੀ ਰੁੱਕ ਗਿਆ, ਮਿੱਤਰ ਤਾਂ ਸਨ। ਉਹ ਕਹਿੰਦਾ ਦਰਵੇਸ਼ ਬਾਬਾ ਕਿ ਇੰਨੇ ਦਿਨ ਹੋ ਗਏ ਕਿ ਤੇਰੇ ਤਨ 'ਤੇ ਪੱਥਰ ਵੱਜਦੇ ਰਹੇ, ਤੂੰ ਹੱਸਦਾ ਰਿਹਾ, ਮੁਸ਼ਕਰਾਉਂਦਾ ਰਿਹਾ, ਤੂੰ ਰੋਇਆ ਨਹੀਂ। ਅੱਜ ਤੇਰੀ ਖੂਕ ਕਿਉਂ ਅੰਦਰੋਂ ਨਿਕਲੀ? ਉਹ ਕਹਿੰਦਾ ਜਿਹੜੇ ਪੱਥਰ ਮਾਰਦੇ ਨੇ ਇਹ ਵਿਚਾਰੇ ਬੱਚਿਆਂ ਦੀ ਤਰ੍ਹਾਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਰੱਬ ਦੇ ਘਰ ਦੀ ਖੇਡ ਕੀ ਹੈ। ਜਿਹੜੇ ਪੱਥਰ ਮਾਰਦੇ ਨੇ ਇਹ ਅਣਜਾਣ ਨੇ। ਮੈਂ ਤਾਂ ਹੱਸਣਾ ਵਾ ਇਹਨਾਂ ਦੇ ਪੱਥਰ ਵੱਜਦੇ ਦੇਖ ਕੇ, ਯਾ ਅੱਲਾਹ ਕੈਸੀ ਖੇਡ ਰਚਾਈ ਆ, ਜਿਹੜਾ ਤੇਰੇ ਨਾਲ ਗੱਲਾਂ ਕਰਦਾ ਹੈ ਉਹਨੂੰ ਪੱਥਰ ਉਹ ਮਾਰਦੇ ਪਏ ਨੇ, ਪਰ ਮਾਰਦੇ ਤਾਂ ਤੇਰੇ ਨਾਮ 'ਤੇ ਪਏ ਨੇ ਨਾ। ਆਖਰ ਇਹ ਬੱਚੇ ਨੇ, ਇਹਨਾਂ ਨੂੰ ਸਮਝ ਕੋਈ ਨਹੀਂ ਤੇਰੇ ਅੰਦਰ ਦੇ ਭੇਦਾਂ ਦੀ। ਕਹਿੰਦਾ ਇਹਨਾਂ ਕਰਕੇ ਮੈਂ ਰੋਇਆ ਨਹੀਂ। ਅਤੇ ਸ਼ਿਵਲੀ ਪੁੱਛਦਾ ਰੋਇਆ ਕਿਉਂ? ਉਹ ਕਹਿੰਦਾ ਤੂੰ ਮੇਰਾ ਮਿੱਤਰ ਹੈ, ਤੂੰ ਮੇਰੇ ਅੰਦਰ ਦਾ ਰਾਜ਼ਦਾਰ ਹੈ, ਤੈਨੂੰ ਪਤਾ ਮੈਂ ਕਿਸ ਅਵਸਥਾ ਵਿੱਚ ਚੱਲਣਾ। ਉਹ ਸੱਜਣਾ ਤੂੰ ਵੀ ਸ਼ਰ੍ਹਾਂ ਤੋਂ ਡਰਦਾ ਹੋਇਆ ਮਾਰਨ ਵਾਲਿਆਂ ਵਿੱਚ ਹੀ ਸ਼ਾਮਿਲ ਹੋ ਕੇ ਆਇਆ। ਇਹ ਗੱਲ ਵੱਖਰੀ ਕਿ ਤੂੰ ਪੱਥਰ ਦੀ ਤਾਂ 'ਤੇ ਫੁੱਲ ਮਾਰੇ, ਪਰ ਮਾਰੇ ਤਾਂ ਹੈ ਨਾ। ਉੱਥੇ ਉਹਨੇ ਬੜੀ ਸੋਹਣੀ ਜਦੋਂ ਗੱਲ ਕਹੀ, ਬੇਨਤੀ ਸਮਝ। ਫਿਰ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਇਆ। ਉਹ ਕਹਿੰਦਾ ਲੋਕ ਗੈਰੋਂ ਕੀ ਬਾਤ ਕਰਤੇ ਹੈਂ, ਲੋਕ ਗੈਰੋਂ ਕੀ ਬਾਤ ਕਰਤੇ ਹੈਂ, ਹਮਨੇ ਆਪਣੇ ਵੀ ਆਜ਼ਮਾਏ ਹੈਂ, ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈ, ਹਮਨੇ ਫੂਲੋਂ ਸੇ ਜ਼ਖਮ ਖਾਏ। ਲੋਕ ਕਾਂਟੋਂ ਸੇ ਬਚ ਕੇ ਚਲਤੇ ਹੈਂ, ਹਮਨੇ ਫੂਲੋਂ ਸੇ ਜ਼ਖਮ ਖਾਏ ਹੈਂ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੇ ਮਿੱਤਰ, ਮਨ 'ਚ ਪੱਕੀ ਗੰਢ ਬੰਨ ਲੈ। ਇਹ ਸਭ ਕਾਫਲਾ ਸੁੱਖ ਵਾਲਿਆਂ ਦਾ, ਮੈਂ ਪ੍ਰਕਰਨ ਵੀ ਚਾਹਵਾਂ ਭਾਈ ਗੁਰਦਾਸ ਸਾਹਿਬ ਦੀ ਪੌੜੀ ਕਹਿ ਕੇ ਅੱਗੇ ਤੁਰਨੇ, ਉਹਨਾਂ ਦੇ 4-5 ਸਤਰਾਂ ਨੇ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਹੱਸ ਕੇ ਮਿੱਤਰ ਕਹਿੰਦਾ ਪਿਆ ਉਹਦਾ ਦਿਲ ਵੀ ਮਿੱਤਰਤਾ ਕਰਦਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬਾਹਰੋਂ ਤੇਰੇ ਨਾਲ ਨਿਭਾਉਣ ਦੇ ਦਾਅਵੇ ਕਰਦਾ ਉਹ ਅੰਦਰੋਂ ਵੀ ਇਮਾਨਦਾਰ ਹੋਵੇ। ਉਹਨਾਂ ਨੇ 4-5 ਪ੍ਰਮਾਣ ਦਿੱਤੇ ਨੇ। ਗੁਰਬਾਣੀ ਵਿੱਚ ਇੱਕ ਸ਼ਬਦ ਹਰ ਚੰਦੌਰੀ ਆਉਂਦਾ ਹੈ, ਇਹਦੇ ਸੌਖੇ ਜਿਹੇ ਅਰਥ ਕਰਨੇ ਹੋਣ, ਧੂਵੇਂ ਦਾ ਬਣਿਆ ਹੋਇਆ ਆਕਾਰ ਕਰ ਲਈਏ। ਕਈ ਵਾਰੀ ਤੁਸੀਂ ਦੇਖੋਗੇ ਬੱਦਲ ਬਣੇ ਹੁੰਦੇ ਨੇ, ਅਤੇ ਬੱਦਲਾਂ ਦੇ ਵਿੱਚ ਕਿਤੇ ਕਈ ਵਾਰੀ ਹਾਥੀ ਦੀ ਸ਼ਕਲ, ਘੋੜੇ ਦੀ ਸ਼ਕਲ, ਸਮਝਣ ਲਈ ਮੈਂ ਅਰਥ ਲੈ ਰਿਹਾ। ਕਈ ਵਾਰੀ ਇੰਝ ਲੱਗਦਾ ਜਿਵੇਂ ਘਰ ਬਣੇ, ਪਰ ਬੱਦਲਾਂ ਵਿੱਚੋਂ ਦਿਸਦਾ ਹੋਇਆ ਘਰ, ਉਹਦਾ ਕਦੀ ਕੋਈ ਵਸਨੀਕ ਨਹੀਂ ਬਣਿਆ, ਉਹਦੇ ਵਿੱਚ ਕੋਈ ਰਿਹਾ ਨਹੀਂ। ਧੂੰ ਨਿਕਲਦਾ ਅਤੇ ਧੂੰਵੇਂ ਵਿੱਚੋਂ ਵੀ ਕਈ ਵਾਰੀ ਸ਼ਕਲਾਂ ਬਣਨ ਲੱਗ ਪੈਂਦੀਆਂ ਨੇ, ਅੱਖਾਂ ਆਪਣੇ ਆਪ ਸ਼ਕਲ ਬਣਾਉਂਦੀਆਂ ਨੇ, ਪਰ ਜਿਹੜੀ ਸ਼ਕਲ ਦਿਸਦੀ ਪਈ ਹੈ ਅਸਲੀਅਤ ਵਿੱਚ ਉਹ ਹੈ ਨਹੀਂ। ਦੂਸਰੀ ਬੇਨਤੀ ਕਰਾਂ ਕਿ ਕਦੀ ਤੁਸੀਂ ਦੇਖੋ ਗਰਮੀ ਪੈਂਦੀ ਹੋਵੇ ਅਤੇ ਦੂਰ ਉਹ ਸੜਕ ਉੱਤੇ ਇੰਝ ਲੱਗਦਾ ਜਿਵੇਂ ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ ਨੇ, ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ, ਪਰ ਜਿਉਂ ਜਿਉਂ ਨਜ਼ਦੀਕ ਜਾਓਗੇ ਉਹ ਪਾਣੀ ਨਹੀਂ, ਉਹ ਸੜਕ ਵਿੱਚੋਂ ਨਿਕਲਦੀ ਹੋਈ ਅੱਗ ਹੈ। ਇਹੀ ਕਾਰਨ ਕਿ ਮਿਰਗ ਜਦੋਂ ਕਿਤੇ ਚਮਕਦੀ ਰੇਤ ਨੂੰ ਪਾਣੀ ਸਮਝਦਾ, ਪਾਣੀ 'ਤੇ ਭਰੋਸਾ ਕਰਕੇ ਉਹ ਦੌੜਦਾ, ਅਤੇ ਸਾਰਾ ਦਿਨ ਚਮਕ ਉਹਦੇ ਤੋਂ ਅੱਗੇ ਅੱਗੇ ਜਾਈ ਜਾਂਦੀ ਹੈ, ਉਹ ਪਾਣੀ ਜਾਣ ਕੇ ਪਿੱਛੇ ਤੁਰਿਆ ਰਹਿੰਦਾ। ਪਤਾ ਹੀ ਉਦੋਂ ਲੱਗਦਾ ਜਦੋਂ ਚਮਕ ਪਾਣੀ ਦੀ ਥਾਂ 'ਤੇ ਉਹਨੂੰ ਮੌਤ ਦੇ ਦਿੰਦੀ ਹੈ। ਦਿਸਦੀ ਚਮਕ ਹੈ ਪਰ ਖੈ ਚਮਕਦੀ ਰੇਤ ਪਾਣੀ ਦੀ ਪ੍ਰਤੀਤ ਹੁੰਦੀ ਹੈ, ਪਾਣੀ ਖੈ ਨਹੀਂ, ਸੜਦਾ ਬਲਦਾ ਰੇਤਾ ਖੈ। ਹਰ ਚੰਦੌਰੀ ਨਜ਼ਰ ਆਉਂਦੀ ਹੈ ਪਰ ਰਹਿੰਦਾ ਕੋਈ ਨਹੀਂ। ਉਹ ਗੁਰੂ ਕੇ ਸਿੱਖੋ ਆ ਰੁੱਖ ਹੈ, ਸੂਰਜ ਚੜ੍ਹਿਆ ਅਤੇ ਛਾਂ ਪੱਛਮ ਵਾਲੇ ਪਾਸੇ ਵੇ, ਅਤੇ ਜੇ ਛਾਂ 'ਤੇ ਭਰੋਸਾ ਕਰਕੇ ਕਹੀਏ ਜਿੱਥੇ ਮੈਨੂੰ ਛਾਂ ਦਿਸ ਰਹੀ ਹੈ ਸਾਰਾ ਦਿਨ ਇਹਨੇ ਰਹਿਣਾ, ਉਹ ਨਹੀਂ, ਤੇਰੇ ਦੇਖਦਿਆਂ ਦੇਖਦਿਆਂ ਮੰਜੇ ਤੇਰੇ 'ਤੇ ਧੁੱਪਾ ਆ ਜਾਣੀ ਹੈ ਅਤੇ ਛਾਂ ਨੇ ਤੇਰਾ ਸਾਥ ਛੱਡ ਜਾਣਾ। ਜੋ ਦਿਸਦਾ ਉਹ ਹਰ ਅਸਲੀਅਤ ਨਹੀਂ ਹੋ ਸਕਦੀ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਹੈ ਕਿ ਜੋ ਸੱਜਣ ਮਿੱਤਰ ਪਰਿਵਾਰ ਸੰਸਾਰ ਦਿਸਦਾ ਉਹ ਚਮਕਦਾ ਹੋਇਆ ਸੰਸਾਰ ਜ਼ਰੂਰੀ ਨਹੀਂ ਜੋ ਕੋਈ ਦਿਸ ਰਿਹਾ ਅਸਲੀਅਤ ਵੀ ਹੋਵੇ। ਫਿਰ ਸ਼ਬਦ ਕਹਾਂ ਕਿ ਹਰ ਚੰਦੌਰੀ ਦਿਸਦੀ ਹੈ ਪਰ ਰਹਿੰਦਾ ਕੋਈ ਨਹੀਂ, ਚਮਕਦੀ ਰੇਤ ਪਾਣੀ ਲੱਗਦੀ ਹੈ ਪਰ ਬੂੰਦ ਪਾਣੀ ਦੀ ਬਣੀ ਕਦੀ ਨਹੀਂ, ਆ ਰੁੱਖ ਦੀ ਛਾਂ ਠੰਡ ਜ਼ਰੂਰ ਦਿੰਦੀ ਏ ਪਰ ਟਿਕਦੀ, ਇਹ ਵੀ ਨਹੀਂ ਭਰੋਸਾ ਇਹਦਾ ਵੀ ਨਾ ਕਰੀ। ਸੁਪਨੇ ਵਿੱਚ ਬੰਦਾ ਰਾਜਾ ਬਣ ਜਾਂਦਾ ਅਤੇ ਸੁਪਨੇ ਦੇ ਰਾਜ ਦਾ ਕੀ ਭਰੋਸਾ ਕਿ ਸਵੇਰੇ ਦਿਨ ਚੜ੍ਹਦਾ ਅਤੇ ਉਸੇ ਝੌਂਪੜੀ ਵਿੱਚ ਫਿਰ ਪਿਆ ਹੁੰਦਾ। ਕਦੀ ਤੁਸੀਂ ਦੇਖੋ ਪੁਰਾਣੇ ਸਮੇਂ, ਅੱਜ ਵੀ ਕਈ ਵਾਰੀ ਮਦਾਰੀ ਵਾਲੇ ਮਿਲਦੇ ਨੇ, ਬਾਜ਼ੀਗਰ ਮਿਲਦੇ ਨੇ, ਉਹ ਚੁਰਸਤੇ ਵਿੱਚ ਲੋਕਾਂ ਨੂੰ ਇਕੱਠਿਆਂ ਕਰ ਲੈਂਦਾ, ਅਤੇ ਆਪਣੇ ਵੱਲੋਂ ਆਪਣੀ ਕਲਾ ਨਾਲ ਕਈ ਚੀਜ਼ਾਂ ਕੱਢਦਾ, ਕਦੀ ਕੱਪੜੇ ਕੱਢ ਦਿੰਦਾ, ਕਦੀ ਬਸਤਰ ਕੱਢ ਦਿੰਦਾ, ਕਦੀ ਆਪਣੇ ਵੱਲੋਂ ਇੱਥੋਂ ਤੱਕ ਕਿ ਨਿੱਕੇ ਨਿੱਕੇ ਨਿਆਣਿਆਂ ਦੇ ਅੰਗਾਂ ਵਿੱਚੋਂ ਸਿੱਕਿਆਂ ਦੀ ਝੜੀ ਲਾ ਦਿੰਦਾ ਹੈ, ਸਿੱਕਿਆਂ ਨੂੰ ਭਰ ਦਿੰਦਾ ਡੱਬੇ। ਕਈ ਦੇਖੋ ਰੇਡੀਓ ਕੱਢ ਕੇ ਗਾਣਾ ਵੀ ਸੁਣਾ ਦਿੰਦੇ ਸਨ। ਹੁਣ ਕਿੰਨਾ ਸਮਾਂ ਉਹਨੇ ਖੇਡ ਦਿਖਾਈ, ਕੱਪੜੇ ਭਾਂਡੇ ਇਲੈਕਟ੍ਰੋਨਿਕ ਚੀਜ਼ਾਂ ਵੀ ਕੱਢ ਦਿੱਤੀਆਂ, ਪਰ ਜਦੋਂ ਖੇਡ ਮੁੱਕੀ ਨਾ ਤਾਂ ਉਹ ਕਹਿੰਦਾ ਲੰਘਣ ਵਾਲਿਓ, ਕੋਈ ਟਕਾ, ਕੋਈ ਧੇਲੀ, ਕੋਈ ਚਵਾਨੀ, ਕੋਈ ਠਿਆਨੀ, ਕੋਈ ਰੁਪਈਆ ਮੈਨੂੰ ਜ਼ਰੂਰ ਦੇ ਕੇ ਜਾਇਓ। ਜੇ ਕਈ ਉਹ ਬੰਦਿਆਂ ਤੂੰ ਚੁਰਸਤੇ ਵਿੱਚ ਬਿਨਾਂ ਕੁਛ ਕੰਮ ਕੀਤਿਆਂ ਆਪਣੀ ਕਲਾ ਨਾਲ ਤੂੰ ਬਰਤਨ ਤੂੰ ਕੱਪੜੇ ਬਾਹਰ ਕੱਢ ਸਕਣਾ ਅਤੇ ਪਰਤ ਕੇ ਮੰਗਤਾ ਬਣ ਕੇ ਮੰਗਣਾ ਕਿਉਂ ਹੈ? ਉਹ ਕਹਿੰਦਾ ਨਹੀਂ ਲੋਕੋ, ਇਹ ਜੋ ਕੋਈ ਦਿਖਾਇਆ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ, ਪਰ ਅਸਲੀਅਤ ਵਿੱਚ ਮੇਰੇ ਕਿਸੇ ਵੀ ਕੰਮ ਨਹੀਂ। ਭਾਈ ਸਾਹਿਬ ਨੇ ਬੜੇ ਕਮਾਲ ਦਾ ਬਚਨ ਕਿਹਾ। ਉਹ ਕਹਿੰਦੇ ਨੇ ਹਰ ਚੰਦੌਰੀ 'ਤੇ ਭਰੋਸਾ ਨਾ ਕਰੀ, ਉਹ ਦਿਸ ਦੀ ਕੁਝ ਖੈ ਅਤੇ ਅਸਲੀਅਤ ਕੁਝ ਖੈ। ਯਾਦ ਰੱਖ ਕਿ ਚਮਕ ਦੀ ਰੇਸ 'ਤੇ ਯਕੀਨ ਨਾ ਕਰੀ, ਚਮਕ ਪਾਣੀ ਦਿਸਦੀ ਹੈ ਪਰ ਖੈ ਅੱਗ। ਰੁੱਖ ਦੀ ਛਾਂ 'ਤੇ ਭਰੋਸਾ ਨਾ ਕਰੀ, ਇਹਨੇ ਤੇਰੇ ਮੰਜੇ ਨੂੰ ਇੱਕ ਖਿੰਨ ਵਿੱਚ ਧੁੱਪ ਵਿੱਚ ਕਰ ਦੇਣਾ, ਤੇਰਾ ਸਾਥ ਛੱਡ ਜਾਏਗੀ। ਸੁਪਨੇ ਦੇ ਕਮਾਏ ਕੋਈ ਰਾਜ, ਉਹਨਾਂ 'ਤੇ ਯਕੀਨ ਨਾ ਕਰੀ, ਆਪਣੀ ਕਿਤੇ ਕੁੱਲੀ ਨੂੰ ਫੂਕ ਨਾ ਦੇਈ ਰਾਤ ਦਾ ਸੁਪਨਾ